नानक पाद पंकज बंदन पाद पंकज बंदन सिमरो अंगद दुख निकंदन मृदास गुर हृदय त्यावो जी हृदय त्यावो श्री गुरु रामदास गुण गावो गुरु अर्जन विघ्नन के आसक विघ्नन के आसक हरि गोबिंद शुभ मत पर काशक श्री हर राय नमो कर जोरी नमो कर जोरी श्री हर कृष्ण मना बहोरी तेग बहादुर परम कृपाला जी परम कृपाला श्री गुरु गोबिंद सिंह विशाला तरों तरा पर पुने पुन सीसा जी पुने पुन सीसा बंदा बार बार जगदीशा एक अंकारा सतगुरु तेह प्रसाद सच होए वाहिगुरु जी की फतेह है बिघन विनाशन सोए कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जीओ पंचह सतगुर के अबरूप श्री हर गोबिंद ज्योत अनूप जिम चाह एह कर है गुसाई सब पर बलि चिंत नह काई
वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जीओ सतगुरां दी पावन पवित्र हजूरी विच संध्या दे दीवान सजे ने आप जी ने सौदा रह राज साहब जी दे पाठ आरती आरती दे कीर्तन दा आनंद माणिया आओ हुण गुरु साहब छेवें पातशाह महाराज दे चरणां दी सुरती जोड़िए जदों चंदू ने बहुत सारियां चुगलियां कीतियां बादशाह ने भाई वजीर खान जी नूं अते किंच बेग जी नूं भेजिया कि तू गुरु साहब नूं बेनती कर कि गुरु साहब दिल्ली आ के दर्शन देण वजीर खान ते किंच बेग दोवें गुरमुख प्यारे गुरु घर दे अत्यंत शरदालु प्रेमी सिख सन जन्म करके मुसलमान सन पर शरदा गुरु दी बाणी ते रखदे सन गुरु घर दे नाल बहुत स्नेह रखण वाले पंजाब दा एक सारे दा गवर्नर भी रहा है सूबेदार रहा है लाहौर दा वजीर खान ते किंच बेग भी बड़ा वड्डा आला अफसर सी दिल्ली दरबार दा दोवां ते गुरु ने बख्शिश कीती होई सी पंजवें पातशाह दी कृपा होई सी सो ये दोवें ही श्री अकाल तख्त साहब आए गुरु साहब जी नूं मिले ते बादशाह वल्लों बेनती कीती सतगुरु दिल्ली कृपा करो दर्शन दिओ ये सुन के महाराज छेवें पातशाह माता गंगा जी बाबा बुढ़ा जी भाई गुरदास जी भाई बहलो जी भाई सालो जी माझे मालवे दुआबे दे मुखी मुखी सिख सारे इकट्ठे हो गए भी की कीता जावे दिल्ली जाना चाहिदा कि नहीं जाना चाहिदा कुछ मसंदा ने सलाह दित्ती कि अमृतसर छड़ देईए ते मालवे नूं चले चलीए दिल्ली ना जाइए अगे पंजवें पातशाह गए सी बादशाह दे सद्दे ते वापस नहीं आए कोई इहो जिहा खतरनाक भाणा ना वरत जावे ਗੁਰੂ ਸਾਹਿਬ ਨੂੰ ਕੁਝ ਸਮੇਂ ਲਈ ਕਿਨਾਰਾ ਕਰ ਜਾਣਾ ਚਾਹੀਦਾ ਹੈ। ਜਦੋਂ ਸਮਾਂ ਲੰਘ ਜਾਏਗਾ ਬਾਦਸ਼ਾਹ ਭੁੱਲ ਭੁਲਾ ਜਾਏਗਾ, ਇਹ ਵੇਲਾ ਟਲ ਜਾਏਗਾ। ਇਹ ਸੁਣ ਕੇ ਭਾਈ ਬਿਧੀ ਚੰਦ, ਭਾਈ ਜੇਠਾ ਜਿਹੜੇ ਗੱਭਰੂ ਨੌਜਵਾਨ ਥੋੜ੍ਹੇ ਕਰਾਰੇ ਸੁਭਾਅ ਵਾਲੇ ਸਨ, ਉਹ ਕਹਿਣ ਲੱਗੇ ਪਹਿਲਾਂ ਹੀ ਕਿਉਂ ਜਾਈਏ ਮਾਲਵੇ ਨੂੰ, ਪਹਿਲਾਂ ਤਾਂ ਆਵੇਗੀ ਫੌਜ, ਚੜ੍ਹ ਕੇ ਜੰਗ ਕਰਾਂਗੇ, ਦੁਸ਼ਮਣ ਦੇ ਦੰਦ ਖੱਟੇ ਕਰਾਂਗੇ, ਜੇ ਫਿਰ ਦੁਸ਼ਮਣ ਦਾ ਜ਼ੋਰ ਪਏਗਾ ਫਿਰ ਮਾਲਵੇ ਜਾ ਵੜਾਂਗੇ। ਮਾਲਵੇ ਚੱਲ ਕੇ ਉੱਥੇ ਫੌਜ ਇਕੱਠੀ ਕਰਕੇ ਬਰਾੜਾਂ ਦੀ, ਅਤੇ ਫਿਰ ਇਹਨਾਂ ਦਾ ਮੁਕਾਬਲਾ ਕਰਾਂਗੇ। ਅਤੇ ਉੱਥੇ ਬਾਦਸ਼ਾਹ ਦੀ ਫੌਜ ਇਸ ਕਰਕੇ ਜਾਂਦੀ ਨਹੀਂ ਕਿ ਪਾਣੀ ਦੀ ਕਮੀ ਹੈ, ਪਾਣੀ ਤੋਂ ਤੰਗ ਆ ਕੇ ਮਰਦੇ ਨੇ, ਇਸ ਕਰਕੇ ਡਰਦੇ ਮਾਰੇ ਮਾਲਵੇ 'ਤੇ ਹਮਲਾ ਨਹੀਂ ਕਰਦੇ, ਇਹ ਜੰਗ ਦਾ ਮੈਦਾਨ ਬਣਾ ਲਵਾਂਗੇ। ਮਾਤਾ ਗੰਗਾ ਜੀ ਬਿਧੀ ਚੰਦ ਦੀ ਗੱਲ ਸੁਣ ਕੇ ਕਹਿਣ ਲੱਗੇ, ਭਾਈ ਬਿਧੀ ਚੰਦ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ? ਇਹ ਲੜਾਈ ਝਗੜੇ ਦੰਗੇ ਫਸਾਦ, ਇਹਨਾਂ 'ਚੋਂ ਕਦੀ ਸੁੱਖ ਮਿਲਿਆ ਕਿਸੇ ਨੂੰ? ਇੱਦਾਂ ਦੀ ਗੱਲ ਨਾ ਸੋਚੋ। ਗੁਰੂ ਕੀ ਨਗਰੀ ਕਿਉਂ ਛੱਡੀਏ? ਅੰਮ੍ਰਿਤਸਰ ਨਾ ਛੱਡਣਾ ਪਵੇ, ਕੋਈ ਇੱਦਾਂ ਦੀ ਤਰਤੀਬ ਕੱਢੋ। ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਦੀ ਗੱਲ ਸੁਣ ਕੇ ਬੋਲੇ, ਕਹਿਣ ਲੱਗੇ ਕਿ ਸਾਨੂੰ ਇਉਂ ਨਜ਼ਰ ਆਉਂਦਾ ਹੈ ਕਿ ਛੇਵੇਂ ਪਾਤਸ਼ਾਹ ਨੂੰ ਸਭ ਕੁਛ ਪਤਾ ਹੈ, ਇਹ ਅੰਤਰਜਾਮੀ ਸਰਬੱਗ ਹਨ, ਇਹਨਾਂ ਦਾ ਦਿੱਲੀ ਜਾਣਾ ਬਣਦਾ ਹੈ। ਇਹ ਦਿੱਲੀ ਜਾਣਗੇ, ਬਾਦਸ਼ਾਹ ਨੂੰ ਮਿਲਣਗੇ, ਤਾਂ ਹੀ ਚੰਦੂ ਵਾਲਾ ਜਿਹੜਾ ਪਾਜ ਉਗੜੇਗਾ, ਅਤੇ ਚੰਦੂ ਪਾਪੀ ਨੂੰ ਮਾਰਨ ਦੀ ਜਿਹੜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਸਹੁੰ ਖਾਧੀ ਹੈ, ਪਰਣ ਕੀਤਾ ਹੈ ਵੀ ਕੁੱਤੇ ਦੀ ਮੌਤ ਹੀ ਮਾਰਨਾ ਹੈ, ਉਹ ਪਰਣ ਤਾਂ ਹੀ ਪੂਰਾ ਹੋਵੇਗਾ ਜੇ ਮਹਾਰਾਜ ਦਿੱਲੀ ਜਾਣਗੇ। ਇਸ ਕਰਕੇ ਹੋਰ ਸਾਰੀਆਂ ਸਲਾਹਾਂ ਛੱਡ ਦਿਓ, ਅਤੇ ਮੇਰੀ ਬੇਨਤੀ ਹੈ ਵੀ ਦਿੱਲੀ ਜਾਣ ਵਾਸਤੇ ਗੁਰੂ ਸਾਹਿਬ ਨੂੰ ਬੇਨਤੀ ਕਰੀਏ। ਸਾਰਿਆਂ ਨੇ ਇਹ ਗੱਲ ਸੁਣੀ ਹੈ, ਮਾਤਾ ਗੰਗਾ ਜੀ ਨੇ ਵੀ, ਛੇਵੇਂ ਪਾਤਸ਼ਾਹ ਜੀ, ਭਾਈ ਬਿਧੀ ਚੰਦ ਜੀ, ਭਾਈ ਸਾਹਲੋ, ਬਹਿਲੋ, ਮਸੰਦ, ਜਿਹੜੇ ਵੱਖਰੀ ਵੱਖਰੀ ਰਾਵਾਂ ਦੇ ਰਹੇ ਸੀ, ਬਾਬਾ ਬੁੱਢਾ ਜੀ ਦੀ ਰਾਹ 'ਤੇ ਸਾਰੇ ਕਾਇਮ ਹੋ ਗਏ। ਆਓ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪੰਚੋ ਸਤਿਗੁਰ ਕੇ ਅਬਰੂਪ।
ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਛੇਵੇਂ ਪਾਤਸ਼ਾਹ ਬੈਠੇ ਸਾਹਮਣੇ, ਇਹਨਾਂ ਨੂੰ ਤੁਸੀਂ ਬਾਲ ਅਵਸਥਾ ਵਿੱਚ ਨਾ ਵੇਖੋ, ਇਹਨਾਂ ਨੂੰ ਪੰਜਾਂ ਪਾਤਸ਼ਾਹੀਆਂ ਦਾ ਰੂਪ ਕਰਕੇ ਜਾਣੋ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਜਿਹੜੀ ਜੋਤ ਵਰਤੀ ਹੈ, ਉਹੀ ਜੋਤ ਇਸ ਵੇਲੇ ਇਹਨਾਂ 'ਚ ਬਿਰਾਜਮਾਨ ਹੈ। ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ। ਇਹ ਪਰਮੇਸ਼ਰ ਦਾ ਹੀ ਸਰੂਪ ਬੈਠੇ ਹਨ।
ਸ਼੍ਰੀ ਹਰਗੋਬਿੰਦ ਜੋਤ ਅਨੂਪ।
ਇਹ ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਹਨ।
ਜਿਮ ਚਾਹੈ ਇਹ ਕਰਹਿ ਗੁਸਾਈ।
ਇਹ ਮਾਲਕ ਨੇ ਸਾਰੀ ਸ੍ਰਿਸ਼ਟੀ ਦੇ ਕਰਨ ਕਾਰਨ ਸਮਰੱਥ ਨੇ, ਜੋ ਚਾਹਣ ਸੋ ਕਰ ਸਕਦੇ ਨੇ ਸਤਿਗੁਰੂ ਜੀ।
ਸਭ ਪਰ ਬਲੀ ਚਿੰਤ ਨਹਿਕਾਈ।
ਇਹ ਸਾਰਿਆਂ ਤੋਂ ਬਲੀ ਨੇ, ਇਹਨਾਂ ਨੂੰ ਕਾਹਦੀ ਚਿੰਤਾ ਹੈ, ਸਭ ਸ੍ਰਿਸ਼ਟੀ ਇਹਨਾਂ ਦੇ ਹੁਕਮ ਦੇ ਵਿੱਚ ਚੱਲਦੀ ਹੈ।
ਮਹਾਂਪ੍ਰਤਾਪਵੰਤ ਰਣਧੀਰ।
ਇਹ ਮਹਾਂਪ੍ਰਤਾਪੀ ਯੋਧੇ ਹਨ, ਰਣਧੀਰ, ਮੈਦਾਨੇ ਜੰਗ ਵਿੱਚ ਧੀਰਜ ਰੱਖਣ ਵਾਲੇ ਹਨ।
ਇਨਕੀ ਸਮ ਨਹਿ ਅਪਰ ਸਰੀਰ।
ਬਾਬਾ ਬੁੱਢਾ ਜੀ ਕਹਿੰਦੇ, ਇਹਨਾਂ ਵਰਗਾ ਕੋਈ ਸੰਸਾਰ 'ਤੇ ਨਾ ਹੋਇਆ, ਨਾ ਕੋਈ ਹੋਵੇਗਾ। ਇਹ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦਾ ਵੀਰ ਰਸੀ ਅਵਤਾਰ ਆਏ ਹਨ।
ਇਸ ਪ੍ਰਕਾਰ ਜਬ ਬ੍ਰਿਧ ਨੇ ਕਹੇ।
ਇਸ ਪ੍ਰਕਾਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ,
ਸ਼੍ਰੀ ਗੰਗਾ ਨੀ ਕੋ ਮਨ ਲਹੇ।
ਮਾਤਾ ਗੰਗਾ ਜੀ ਨੂੰ ਇਹ ਬਚਨ ਬੜੇ ਚੰਗੇ ਲੱਗੇ। ਮਾਤਾ ਜੀ ਚਾਹੁੰਦੇ ਸਨ ਵੀ ਉਹ ਹੀ ਕੰਮ ਹੋਵੇ ਜਿਹਦੇ ਨਾਲ ਸੁੱਖ ਸ਼ਾਂਤੀ ਬਣੀ ਰਹੇ, ਗੁਰੂ ਘਰ ਦੀ ਮਾਣ ਮਰਿਆਦਾ ਵੀ ਬਣੀ ਰਹੇ, ਕੋਈ ਬਖੇੜਾ ਨਾ ਪਵੇ। ਤੋ ਮਾਤਾ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਬਚਨ ਸੁਣਿਆ ਤੇ ਉਹਨਾਂ ਨੂੰ ਬਚਨ ਬੜਾ ਹੀ ਚੰਗਾ ਲੱਗਾ।
ਸਤਿਗੁਰ ਮੰਦ ਮੰਦ ਮੁਸਕਾਏ।
ਤੇ ਮਹਾਰਾਜ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਨਾ ਬੁੱਲਾਂ 'ਚ ਮੁਸ਼ਕਰਾ ਰਹੇ ਸਨ, ਮੰਦ ਮੰਦ ਮਹਾਰਾਜ ਦੇ ਚਿਹਰੇ ਤੇ ਮੁਸਕਾਨ ਆ ਗਈ।
ਕਹਿਓ ਕਿ ਚਾਹਸ ਦੁਸ਼ਟ ਮਰਵਾਏ।
ਤੇ ਮਹਾਰਾਜ ਹੱਸ ਕੇ ਕਹਿੰਦੇ, ਬਾਬਾ ਜੀ ਤੁਸੀਂ ਚੰਦੂ ਨੂੰ ਸਾਡੇ ਨਾਲੋਂ ਵੀ ਮਾਰਨ 'ਚ ਕਾਹਲੇ ਲੱਗਦੇ ਹੋ, ਤੁਸੀਂ ਮਰਵਾਉਣਾ ਚਾਹੁੰਦੇ ਹੋ ਚੰਦੂ ਨੂੰ।
ਬ੍ਰਿਧ ਕੋ ਕਹਿਓ ਨਾ ਫੇਰ ਹੈ ਕੋਈ।
ਹਾਂ ਬਾਬਾ ਜੀ, ਤੁਹਾਡਾ ਕਿਹਾ ਕੌਣ ਮੋੜ ਸਕਦਾ, ਤੁਹਾਡਾ ਕਿਹਾ ਤਾਂ ਸੰਸਾਰ ਦੇ ਵਿੱਚ ਕੋਈ ਸ਼ਕਤੀ ਹੈ ਹੀ ਨਹੀਂ, ਪਰਮੇਸ਼ੁਰ ਵੀ ਤੁਹਾਡਾ ਬਚਨ ਨਹੀਂ ਮੋੜਦਾ। ਜਾਗਾ ਕਹਿਆ ਦਰਗਹਿ ਚਲੈ, ਸੋ ਕਿਸ ਕੋ ਨਜ਼ਰ ਲੈ ਆਵੇ ਤਲੈ, ਤੁਹਾਡਾ ਬਚਨ ਨਹੀਂ ਕੋਈ ਮੋੜ ਸਕਦਾ।
ਜਿਮ ਬਚ ਕਹਿ ਤਿਮ ਹੀ ਸੱਚ ਹੋਈ,
ਜੋ ਮੂੰਹ ਤੋਂ ਬਚਨ ਆਪ ਜੀ ਬੋਲਦੇ ਹੋ ਉਹ ਸੱਚ ਹੁੰਦੇ ਨੇ। ਨਾਨਕ ਦਾਸ ਮੁਖ 'ਤੇ ਜੋ ਬੋਲੈ ਇਹਾ ਊਹਾਂ ਸੱਚ ਹੋਵੇ। ਜੋ ਵੀ ਆਪ ਜੀ ਦੀ ਰਸਨਾ ਤੋਂ ਬਚਨ ਨਿਕਲ ਜਾਂਦੇ, ਸਤਿਗੁਰੂ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਚਨ ਸੀ ਬਾਬਾ ਬੁੱਢਾ ਜੀ ਨੂੰ ਕਿ ਬੁੱਢਿਆ ਜੋ ਤੂੰ ਕਹੇਗਾ ਮੈਂ ਵੀ ਨਹੀਂ ਮੋੜ ਸਕਾਂਗਾ, ਇੰਨੀ ਪਾਵਰ ਦਿੱਤੀ ਬਾਬੇ ਬੁੱਢੇ ਸਾਹਿਬ ਨੂੰ। ਹਾਂਜੀ,
ਹੋਣ ਹਾਰ ਸੋ ਕਰ ਹੈ ਉਚਾਰੀ।
ਬਾਬਾ ਜੀ ਤੁਸੀਂ ਉਹੀ ਗੱਲ ਕਹਿੰਦੇ ਹੋ ਜਿਹੜੀ ਹੋਣੀ ਹੁੰਦੀ ਹੈ, ਜਿਹੜੀ ਹੋਣੀ ਨਹੀਂ ਹੁੰਦੀ ਤੁਹਾਡੇ ਮੂੰਹ ਤੋਂ ਨਿਕਲਦੀ ਵੀ ਨਹੀਂ। ਹਾਂਜੀ,
ਜੋ ਉਚਰ ਹੈ ਸੋ ਹੋ ਬਨਹਾਰੀ,
ਤੇ ਉਹੀ ਗੱਲ ਹੋ ਜਾਂਦੀ ਜੋ ਤੁਸੀਂ ਬੋਲ ਦਿੰਦੇ ਹੋ। ਹਾਂਜੀ,
ਪਾਹਨ ਰੇਖ ਮਿਟ ਹੈ ਨਹ ਜੈਸੇ,
ਜਿਵੇਂ ਪੱਥਰ ਤੇ ਲਕੀਰ ਨਹੀਂ ਨਾ ਮਿਟਦੀ, ਤੁਹਾਡਾ ਬਚਨ ਵੀ ਨਹੀਂ ਮੋੜਿਆ ਜਾਂਦਾ। ਹਾਂਜੀ,
ਗਜ ਰਦ ਨਿਕਸ ਨਾ ਪ੍ਰਵੇਸ਼ ਹੈ ਕੈਸੇ,
ਜਿਵੇਂ ਹਾਥੀ ਦੇ ਦੰਦ ਬਾਹਰ ਇੱਕ ਵਾਰੀ ਨਿਕਲ ਜਾਂਦੇ ਨੇ ਨਾ, ਮੁੜ ਕੇ ਮੂੰਹ 'ਚ ਨਹੀਂ ਪੈਂਦੇ, ਤੁਹਾਡੇ ਮੂੰਹ ਤੋਂ ਨਿਕਲੇ ਹੋਏ ਬਚਨ ਵਾਪਸ ਨਹੀਂ ਆਉਂਦੇ, ਤੁਹਾਡੀ ਰਸਨਾ ਦੇ ਬੋਲ ਵਾਪਸ ਨਹੀਂ ਆਉਂਦੇ। ਹਾਂਜੀ,
ਸੁਨ ਗੁਰ ਤੇ ਗੁਰਦਾਸ ਬਖਾਨੀ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਬੋਲੇ,
ਕਸ਼ਟ ਗੁਰਨ ਟਿਗ ਇਹੋ ਅਗਵਾਨੀ।
ਹਾਂ ਸਤਿਗੁਰੂ ਜੀ, ਇਹ ਛੇਵਾਂ ਪਾਤਸ਼ਾਹੀਆਂ 'ਚ ਮੁਖੀ ਰਹੇ ਨੇ, ਆਗੂ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਭ ਤੋਂ ਸ਼੍ਰੋਮਣੀ ਬਾਬਾ ਬੁੱਢਾ ਜੀ ਰਹੇ ਨੇ। ਹਾਂਜੀ,
ਸ਼ੁਭ ਮਤ ਇਨ ਸਮ ਕਿਸ ਕੀ ਕਹੀਆ ਹੈ,
ਇਹਨਾਂ ਵਰਗੀ ਸ਼ੁਭ ਮਤੀ ਕਿਹਦੇ ਕੋਲ ਹੈ, ਇਹਨਾਂ ਵਰਗਾ ਸਿਆਣਾ ਕਿਸ ਨੂੰ ਆਖੀਏ, ਸਾਰਿਆਂ ਤੋਂ ਸੁਗੜ ਸਿਆਣੇ ਇਹੀ ਹਨ।
ਨਿਪੁੰਨ ਜਤਿੰਦਰੀ ਮਨ ਬਸ ਲਹੀਆ ਹੈ,
ਇਹ ਗਿਆਨ ਵਿੱਚ ਪੂਰੇ ਹਨ, ਇੰਦਰੀਆਂ ਨੂੰ ਜਿੱਤਣ ਵਾਲੇ ਹਨ, ਜਿਨ੍ਹਾਂ ਨੇ ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਕਾਬੂ ਕੀਤਾ ਹੋਇਆ, ਜਿਨ੍ਹਾਂ ਨੇ ਆਪਣੇ ਮਨ ਨੂੰ ਵੀ ਜਿੱਤਿਆ ਹੋਇਆ, ਮਨ ਜੀਤੇ ਜਗ ਜੀਤਿਆ, ਇਹੋ ਜਿਹੇ ਮਹਾਂਪੁਰਸ਼ ਹਨ।
ਇਨਕੀ ਮਸਲਤ ਸਭ ਸੁਖਦਾਈ,
ਇਹਨਾਂ ਦੀ ਹਰ ਗੱਲ ਸੁਖ ਦੇਣ ਵਾਲੀ ਹੈ, ਇਹਨਾਂ ਦੀ ਹਰ ਸਲਾਹ ਮੰਨਣ ਯੋਗ ਹੈ।
ਦਿੱਲੀ ਚਲਨ ਮੋਹੇ ਮਨ ਭਾਈ,
ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨਾ ਦਿੱਲੀ ਜਾਣਾ ਚਾਹੀਦਾ, ਮੈਨੂੰ ਵੀ ਇਹ ਗੱਲ ਠੀਕ ਲੱਗਦੀ ਹੈ, ਦਿੱਲੀ ਜਾਣ ਵਿੱਚ ਬੜੇ ਫਾਇਦੇ ਹਨ ਅਤੇ ਨਾ ਜਾਣ ਵਿੱਚ ਬੜੇ ਨੁਕਸਾਨ ਹਨ, ਆਪ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ। ਹਾਂਜੀ,
ਇਸ ਮਤ ਤੇ ਸੁਖ ਬਾਸ ਅਵਾਸਾ,
ਇਹਦੇ ਨਾਲ ਇੱਥੇ ਸ੍ਰੀ ਅੰਮ੍ਰਿਤਸਰ ਵੀ ਸੁੱਖ ਸ਼ਾਂਤੀ ਬਣੀ ਰਹੇਗੀ, ਲੜਾਈ ਝਗੜਾ ਕਲਾ ਕਲੇਸ਼ ਵੀ ਟਲ ਜਾਏਗਾ, ਅਤੇ ਗੁਰੂ ਘਰ ਦਾ ਦੁਖੀ ਦੁਸ਼ਟ ਚੰਦੂ ਪਾਪੀ ਉਹਦਾ ਵੀ ਪਾਜ ਉਗੜ ਜਾਏਗਾ।
ਦੁਤੀਏ ਚੰਦੂ ਦੁਸ਼ਟ ਬਿਨਾਸ਼ਾ,
ਚੰਦੂ ਦੁਸ਼ਟ ਦੀ ਮੌਤ ਆਈ ਹੈ ਪਰ ਬਹਾਨਾ ਤਾਂ ਬਣਦਾ ਨਾ, ਸਿਆਣੇ ਕਹਿੰਦੇ ਨੇ ਹੀਲੇ ਅੰਨ ਬਹਾਨੇ ਮੌਤ, ਕੋਈ ਹੀਲਾ ਵਸੀਲਾ ਕਰੀਏ ਤਾਂ ਰੋਟੀ ਮਿਲਦੀ, ਲਿਖੀ ਤਾਂ ਵਾਹਿਗੁਰੂ ਨੇ ਹੈ ਹੀ ਹੈ, ਦੇਣੀ ਤਾਂ ਹੈ ਹੀ ਹੈ, ਪਰ ਉਹਦਾ ਕੋਈ ਨਾ ਕੋਈ ਬਹਾਨਾ ਬਣਾਉਣਾ ਪੈਂਦਾ, ਕੋਈ ਨੌਕਰੀ, ਕੋਈ ਵਪਾਰ, ਕੋਈ ਖੇਤੀ, ਕੋਈ ਕਾਰੋਬਾਰ ਕਰਨਾ ਪੈਂਦਾ ਅਤੇ ਫਿਰ ਉਹ ਪ੍ਰਸ਼ਾਦਾ ਮਿਲ ਜਾਂਦਾ। ਮੌਤ ਦਾ ਵੀ ਕੋਈ ਬਹਾਨਾ ਬਣਦਾ, ਕੋਈ ਨਾ ਕੋਈ ਕਾਰਨ ਬਣਦਾ, ਸੋ ਇਹ ਹੁਣ ਬਹਾਨਾ ਬਣੇਗਾ, ਤੁਸੀਂ ਦਿੱਲੀ ਜਾਓਗੇ ਤੇ ਚੰਦੂ ਤੁਹਾਡੀ ਕੜਿੱਕੀ 'ਚ ਫਸੇਗਾ। ਹਾਂਜੀ,
ਤ੍ਰਿਤੀਏ ਸਪਥ ਕਰਹਾਂਗੇ ਪੂਰੀ,
ਜਿਹੜੀ ਆਪ ਜੀ ਨੇ ਸਹੁੰ ਪਾਈ ਹੈ ਵੀ ਚੰਦੂ ਨੂੰ ਕੁੱਤੇ ਦੀ ਮੌਤ ਮਾਰਨਾ, ਉਹ ਵੀ ਆਪ ਜੀ ਪੂਰੀ ਕਰ ਲਓਗੇ ਸਤਿਗੁਰੂ ਜੀ।
ਮਿਲਣ ਸ਼ਾਹ ਸੋ ਹੋਏ ਬਿਦਰੂਰੀ,
ਬਾਦਸ਼ਾਹ ਨਾਲ ਮੁਲਾਕਾਤ ਵੀ ਹੋ ਜਾਏਗੀ, ਮਿਲਾਪ ਵੀ ਹੋ ਜਾਏਗਾ, ਬਾਦਸ਼ਾਹ ਆਪ ਜੀ ਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਕੇ ਬਾਦਸ਼ਾਹ ਦੇ ਵੀ ਸ਼ੰਕੇ ਦੂਰ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਠੀਕ ਹੀ ਕਹਿ ਰਹੇ ਨੇ,
ਕਰਤ ਆਨੰਦ ਬਿਲੰਦ ਬਿਲਾਸਾ,
ਉੱਥੇ ਆਪ ਜੀ ਜਦੋਂ ਜਾਓਗੇ ਆਨੰਦ ਦੇ ਨਾਲ,
ਆਏ ਸੁਦਾਸਰ ਬਸ ਹੈ ਬਾਸਾ,
ਕਹਿੰਦੇ ਸ੍ਰੀ ਅੰਮ੍ਰਿਤਸਰ ਆ ਕੇ ਵਾਪਸ ਇੱਥੇ ਫਿਰ ਵਸੋਗੇ, ਕੁਝ ਸਮਾਂ ਆਪ ਜੀ ਦਿੱਲੀ ਆਗਰਾ ਉਹ ਜਿਹੜੀ ਧਰਤੀ ਤਾਰਨੀ ਹੈ ਜਾ ਕੇ ਤਾਰੋ, ਹਾਂਜੀ
ਸ਼੍ਰੀ ਗੰਗਾ ਸੁਣ ਮਨ ਹਰਖਾਨੀ।
ਇਹ ਸੁਣ ਕੇ ਮਾਤਾ ਗੰਗਾ ਜੀ ਖੁਸ਼ ਹੋਏ ਵੀ ਆਹ ਸਲਾਹ ਠੀਕ ਹੈ, ਲੜਾਈ ਝਗੜੇ ਵਾਲੀ ਸਲਾਹ ਵੀ ਠੀਕ ਨਹੀਂ ਅਤੇ ਮਸੰਦਾਂ ਵਾਲੀ ਸਲਾਹ ਵੀ ਠੀਕ ਨਹੀਂ ਵੀ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ। ਇਹ ਸਲਾਹ ਠੀਕ ਹੈ ਕਿ ਬਾਦਸ਼ਾਹ ਨੂੰ ਮਿਲ ਕੇ ਸਾਰਾ ਮਸਲਾ ਸੁਲਝਾਇਆ ਜਾਵੇ। ਮਾਤਾ ਗੰਗਾ ਜੀ ਨੂੰ ਇਹ ਗੱਲ ਚੰਗੀ ਲੱਗੀ ਹੈ।
ਇਹ ਸਭ ਵੱਡੀਆਂ ਨੇ ਕਿ ਇਸ ਥਾਨੀ
ਮਾਤਾ ਗੰਗਾ ਜੀ ਸੋਚਦੇ ਨੇ ਕਿ ਇਹ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਾਡੇ ਵਡੇਰੇ ਹਨ, ਸਾਡੇ ਵੱਡੇ ਬਜ਼ੁਰਗ ਹਨ, ਮਾਂ ਬਾਪ ਹਨ ਸਾਡੇ, ਕਿਉਂਕਿ ਬਾਬਾ ਬੁੱਢਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ 'ਚ ਮੁਖੀ ਹਨ ਅਤੇ ਭਾਈ ਗੁਰਦਾਸ ਜੀ ਉਹ ਗੁਰੂ ਅਮਰਦਾਸ ਦੇ ਭਤੀਜੇ ਹਨ ਸਕੇ, ਬੀਬੀ ਭਾਨੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਮਾਤਾ ਮਾਤਾ ਗੰਗਾ ਦੀ ਸੱਸ ਉਹਦੇ ਭਾਈ ਲੱਗਦੇ ਹਨ, ਇਸ ਕਰਕੇ ਵੀ ਵੱਡੇ ਹਨ। ਫਿਰ ਗੁਰੂ ਘਰ ਦੇ ਵਿੱਚ ਬੰਦਗੀ ਸੇਵਾ ਸਿਮਰਨ ਜਪ ਤਪ ਵਿੱਦਿਆ 'ਚ ਭਾਈ ਗੁਰਦਾਸ ਜੀ ਬੜੇ ਵੱਡੇ ਹਨ, ਵੇਦ ਵਿਆਸ ਦਾ ਰੁਤਬਾ ਉਹਨਾਂ ਨੂੰ ਗੁਰੂ ਘਰ 'ਚ ਮਿਲਿਆ ਹੋਇਆ। ਇਹੋ ਜਿਹੇ ਵੱਡੇ ਬਜ਼ੁਰਗ ਜਿਹੜੀ ਗੱਲ ਕਹਿੰਦੇ ਆ ਮੰਨਣੀ ਚਾਹੀਦੀ ਹੈ। ਹਾਂਜੀ,
ਇਨਕੋ ਕਹਿਣ ਕਰਨ ਹੀ ਬਣੈ,
ਜੋ ਇਹ ਕਹਿੰਦੇ ਨੇ ਉਹ ਕਰਨਾ ਹੀ ਚਾਹੀਦਾ। ਹਾਂਜੀ,
ਸ਼ੁਭ ਸਭ ਹੋਏ ਜਥਾ ਬਚਪਨ,
ਕਿਉਂਕਿ ਜੋ ਵੀ ਬੋਲਣਗੇ ਸਹੀ ਬੋਲਣਗੇ, ਅਨਿਥਿਆ ਕੋਈ ਐਸਾ ਬਚਨ ਨਹੀਂ ਕਰਨਗੇ ਜਿਹਦੇ ਨਾਲ ਕੋਈ ਪੰਥ ਦਾ ਗੁਰੂ ਘਰ ਦਾ ਨੁਕਸਾਨ ਹੁੰਦਾ ਹੋਵੇ। ਇਹ ਤਾਂ ਗੁਰੂ ਘਰ ਦੇ ਹਿਤੈਸ਼ੀ ਹਨ, ਮੋਢੀ ਹਨ, ਮੁਖੀ ਹਨ, ਸੋ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਹੀ ਸਲਾਹ ਦੇ ਰਹੇ ਹਨ।
ਖਾਂ ਵਜ਼ੀਰ ਜਿਮ ਜੁਗਤ ਬਤਾਵੈ,
ਉਧਰੋਂ ਜਿਹੜਾ ਵਜ਼ੀਰ ਖਾਨ ਹੈ ਉਹ ਵੀ ਗੁਰੂ ਮਹਾਰਾਜ ਦਾ ਪ੍ਰੇਮੀ ਹੈ। ਸਾਧ ਸੰਗਤ ਜੀ, ਵਜ਼ੀਰ ਖਾਨ ਨੂੰ ਜਲੋਧਰ ਦੀ ਬਿਮਾਰੀ ਸੀ, ਜਲੋਧਰ ਦੀ, ਪੇਟ ਦੇ ਵਿੱਚ ਪਾਣੀ ਭਰ ਗਿਆ ਅਤੇ ਨਾ ਬਹਿ ਸਕਦਾ ਨਾ ਖਲੋ ਸਕਦਾ, ਡਾਕਟਰਾਂ ਵੈਦਾਂ ਨੇ ਜਵਾਬ ਦੇ ਤਾ। ਸੁਖਮਣੀ ਸਾਹਿਬ ਦਾ ਪਾਠ ਪੜ੍ਹਦਾ ਕੋਈ ਸਿੱਖ ਗਲੀ 'ਚੋਂ ਲੰਘਿਆ, ਕੁਝ ਪੰਗਤੀਆਂ ਕੰਠ 'ਚ ਗਲ 'ਚ ਕੰਨਾਂ 'ਚ ਪਈਆਂ ਅਤੇ ਉਹਦੇ ਨਾਲ ਮਨ ਨੂੰ ਥੋੜ੍ਹਾ ਜਿਹਾ ਸੁੱਖ ਸ਼ਾਂਤੀ ਮਿਲੀ। ਅਗਲੇ ਦਿਨ ਫਿਰ ਸਿੱਖ ਲੰਘਿਆ, ਤੀਜੇ ਦਿਨ ਫਿਰ, ਚੌਥੇ ਦਿਨ ਫਿਰ ਇਹਨੇ ਸਿੱਖ ਨੂੰ ਬੁਲਾ ਕੇ ਆਖਿਆ, ਆ ਜਿਹੜੀ ਕਲਾਮ ਪੜ੍ਹਦਾ ਮੈਨੂੰ ਸਾਰੀ ਸੁਣਾ। ਸਿੱਖ ਨੇ ਸੁਖਮਣੀ ਸਾਹਿਬ ਸੁਣਾਇਆ, ਇਹ ਕਹਿੰਦਾ ਦੁਬਾਰਾ ਸੁਣਾ। ਫਿਰ ਕਹਿੰਦਾ ਤੂੰ ਸਾਰਾ ਦਿਨ ਪਾਠ ਹੀ ਕਰਿਆ ਕਰ ਮੇਰੇ ਕੋਲ। ਉਹ ਸਿੱਖ ਨੇ ਆਖਿਆ ਮੈਂ ਤਾਂ ਸਾਰਾ ਪਾਠ ਤੇਰੇ ਕੋਲ ਇੱਕ ਕਰ ਸਕਦਾ ਰੋਜ਼, ਬਾਕੀ ਜੇ ਤੂੰ ਲਗਾਤਾਰ ਪਾਠ ਕਰਵਾਉਣਾ, ਲਾਹੌਰ 'ਚ ਬੜੇ ਸਿੱਖ ਰਹਿੰਦੇ, ਉਹਨਾਂ ਨੂੰ ਵਾਰੀ ਵਾਰੀ ਬੇਨਤੀ ਕਰਦੇ ਹਾਂ ਤੇਰੇ ਕੋਲ ਆ ਕੇ ਪਾਠ ਕਰਿਆ ਕਰਨਗੇ ਸੁਖਮਣੀ ਸਾਹਿਬ ਦਾ। ਹੋਰ ਸਿੱਖ ਆਉਣ ਲੱਗ ਪਏ, ਘੰਟਾ ਘੰਟਾ ਦੋ ਦੋ ਘੰਟੇ ਨੂੰ ਬਾਣੀ ਸੁਣਾਈ ਜਾਂਦੇ, ਮੰਜੇ 'ਤੇ ਪਿਆ ਹਾਏ ਹਾਏ ਕਰਦਾ ਸੀ, ਜਦੋਂ ਬਾਣੀ ਸੁਣਦਾ ਤਾਂ ਸੁਖੀ ਹੋ ਜਾਂਦਾ, ਬਾਣੀ ਬੰਦ ਹੁੰਦੀ ਤਾਂ ਫਿਰ ਹਾਏ ਹਾਏ ਕਰਦਾ। ਫਿਰ ਇਹ ਗੁਰੂ ਸਾਹਿਬ ਕੋਲ ਆਇਆ ਪੰਜਵੇਂ ਪਾਤਸ਼ਾਹ, ਪਾਲਕੀ 'ਚ ਪਾ ਕੇ ਲਿਆਏ, ਇਹਨੂੰ ਤੁਰ ਫਿਰ ਤਾਂ ਸਕਦਾ ਨਹੀਂ ਸੀ। ਮਹਾਰਾਜ ਨੂੰ ਸਾਰੀ ਬੇਨਤੀ ਕੀਤੀ, ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਵੱਲ ਤੋਰਤਾ। ਉਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ, ਕੋਈ ਸਿੱਖ ਟੋਕਰੀ ਮਿੱਟੀ ਦੀ ਬਾਹਰ ਸਿੱਟਣ ਜਾ ਰਿਹਾ, ਬਾਬਾ ਬੁੱਢਾ ਜੀ ਨੇ ਉਹ ਟੋਕਰੀ ਫੜ ਕੇ ਇਹਦੇ ਢਿੱਡ 'ਤੇ ਸੁੱਟ ਦਿੱਤੀ ਮਿੱਟੀ ਦੀ, ਡੇਢ ਦੋ ਮਣ ਮਿੱਟੀ ਜਦੋਂ ਪੇਟ 'ਤੇ ਡਿੱਗੀ, ਜਿਹੜਾ ਪੇਟ ਦਾ ਪਾਣੀ ਸੀ ਨਾ ਗੰਦਾ, ਉਹ ਸਾਰਾ ਨਿਕਲ ਗਿਆ ਅਤੇ ਰੋਗ ਦੀ ਜੜ੍ਹ ਹੀ ਕੱਟ ਦਿੱਤੀ। ਉਸ ਦਿਨ ਤੋਂ ਵਜ਼ੀਰ ਖਾਨ ਸੁਖਮਣੀ ਸਾਹਿਬ ਦਾ ਨਿਤਨੇਮੀ ਹੋ ਗਿਆ, ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਸੋ ਵਜ਼ੀਰ ਖਾਨ ਜੋ ਵੀ ਗੱਲ ਕਹਿੰਦਾ ਉਹ ਗੁਰੂ ਘਰ ਦੇ ਭਲੇ ਦੀ ਕਹਿੰਦਾ। ਹਾਂਜੀ,
ਮਿਲਨ ਸ਼ਾਹ ਸੋਂ ਤਿਮ ਬਨ ਆਵੈ,
ਕਹਿੰਦੇ ਬਾਦਸ਼ਾਹ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਉੱਦਾਂ ਹੀ ਜਿਵੇਂ ਬਾਬਾ ਬੁੱਢਾ ਜੀ ਕਹਿ ਰਹੇ ਨੇ, ਵਜ਼ੀਰ ਖਾਂ ਕਹਿ ਰਿਹਾ, ਭਾਈ ਗੁਰਦਾਸ ਜੀ ਕਹਿ ਰਹੇ ਨੇ। ਹਾਂਜੀ,
ਨਿਤ ਪ੍ਰਤ ਨਿਕਟ ਹੈ ਕਾਰਨ ਕਰੀਐ ਹੈ,
ਬਾਦਸ਼ਾਹ ਬੁਲਾਉਂਦਾ ਕੋਲ ਤਾਂ ਜਾਣਾ ਚਾਹੀਦਾ ਹੈ। ਹਾਂਜੀ,
ਦਾਨ ਮਾਨ ਦੇ ਤੋਸਨ ਧਰੀਐ ਹੈ,
ਬਾਦਸ਼ਾਹ ਸਤਿਕਾਰ ਮਾਣ ਕਰਦਾ, ਉਹਨੇ ਵਜ਼ੀਰ ਖਾਂ ਨੂੰ ਭੇਜਿਆ, ਇਸ ਕਰਕੇ ਵਜ਼ੀਰ ਖਾਂ ਦੀ ਵੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਇੱਕ ਤਾਂ ਗੁਰੂ ਕਾ ਪ੍ਰੇਮੀ ਹੈ, ਇੱਕ ਬਹੁਤ ਵੱਡਾ ਅਫਸਰ ਹੈ ਹਿੰਦੁਸਤਾਨ ਦੇ ਵਿੱਚ, ਜਿਹੜੇ ਦਿੱਲੀ ਦਰਬਾਰ ਦੇ ਬਹੁਤ ਸਰਕਰਦਾ ਬੰਦੇ ਹਨ, ਉਹਨਾਂ ਵਿੱਚ ਵਜ਼ੀਰ ਖਾਂ ਦਾ ਨਾਮ ਆਉਂਦਾ ਹੈ। ਹਾਂਜੀ,
ਤੁਰਕਨ ਗਨ ਮਹਿ ਅਤ ਹਿਤਕਾਰੀ,
ਸਾਰੇ ਮੁਸਲਮਾਨਾਂ ਵਿੱਚੋਂ, ਸਾਰੇ ਦਿੱਲੀ ਦਰਬਾਰ ਵਿੱਚੋਂ ਸਭ ਤੋਂ ਗੁਰੂ ਘਰ ਦੇ ਨੇੜੇ ਵਜ਼ੀਰ ਖਾਂ ਹੀ ਹੈ।
ਰੱਖੋ ਮੇਲ ਰਹਿ ਅਨੁਸਾਰੀ,
ਬੜਾ ਚੰਗਾ ਨੇਕ ਬੰਦਾ ਹੈ, ਇਹੋ ਜਿਹੇ ਰੱਬ ਦੇ ਪਿਆਰੇ ਨੂੰ, ਗੁਰਬਾਣੀ ਦੇ ਰਸੀਏ ਨੂੰ ਨੇੜੇ ਹੀ ਰੱਖਣਾ ਚਾਹੀਦਾ ਹੈ। ਹਾਂਜੀ,
ਸਕਲ ਸ਼ਾਹ ਸੋਂਬਰੇ ਥਾਂ ਜਨਾਵੇ,
ਇਹ ਗੱਲ ਜਾ ਕੇ ਬਾਦਸ਼ਾਹ ਨੂੰ ਦੱਸੇਗਾ, ਜਿਹੜੀ ਰਿਪੋਰਟ ਦੇਵੇਗਾ ਬਾਦਸ਼ਾਹ ਉਹਦੇ 'ਤੇ ਵਿਚਾਰ ਜ਼ਰੂਰ ਕਰੇਗਾ। ਹਾਂਜੀ,
ਆਛੇ ਕਹਿ ਕਹਿ ਤੁਮ ਹੈ ਮਿਲਾਵੈ,
ਮਾਤਾ ਜੀ ਕਹਿੰਦੇ ਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਤੁਸੀਂ ਵਜ਼ੀਰ ਖਾਂ ਨੂੰ ਉਹਨੂੰ ਨਾ ਨਾ ਕਰੋ, ਉਹ ਤੁਹਾਨੂੰ ਬਾਦਸ਼ਾਹ ਕੋਲ ਲੈ ਕੇ ਜਾਏਗਾ ਅਤੇ ਪੂਰੇ ਸਨਮਾਨ ਨਾਲ ਲੈ ਕੇ ਜਾਏਗਾ। ਹਾਂਜੀ,
ਇਹ ਮਸਲਤ ਕਰ ਸ਼੍ਰੀ ਗੁਰਤਬਾ,
ਇਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਗੁਰੂ ਘਰ ਦੇ ਮੋਹਰੀ ਮੁਖੀ ਸਿੱਖ ਸਾਰੇ ਮਸੰਦ ਇਕੱਠੇ ਹੋ ਕੇ ਇਹ ਸਲਾਹ ਕੀਤੀ ਹੈ।
ਉੱਠੇ ਗਏ ਨਿਜ ਨਿਜ ਥਲ ਸਭਾ,
ਰਾਤ ਪੈ ਗਈ ਸੀ ਕਾਫੀ, ਆਪਣੇ ਆਪਣੇ ਆਸਣਾਂ ਤੇ ਚਲੇ ਗਏ।
ਸੁਪਤ ਜਥਾ ਸੁਖ ਨਿਸਾ ਬਿਤਾਈ,
ਸੁਖ ਨਾਲ ਸੌ ਕੇ ਆਰਾਮ ਨਾਲ ਰਾਤ ਗੁਜ਼ਾਰੀ ਹੈ।
ਜਾਗੇ ਜਬ ਪ੍ਰਭਾਤ ਹੋਏ ਆਈ,
ਜਦੋਂ ਅਗਲਾ ਦਿਨ ਚੜ੍ਹਿਆ ਅੰਮ੍ਰਿਤ ਵੇੜਾ ਹੋਇਆ, ਸਾਰੇ ਉੱਠੇ, ਨਿਤਨੇਮ ਕੀਤਾ ਆਪੋ ਆਪਣਾ। ਹਾਂਜੀ,
ਸੋਚ ਇਸ਼ਨਾਨ ਕੀਨ ਬਿਦ ਆਛੇ,
ਸੋਚ ਇਸ਼ਨਾਨ ਕਰਕੇ
ਸਭਾ ਲਾਏ ਬੈਠੇ ਕਹਿ ਪਾਛੇ,
ਮਹਾਰਾਜ ਛੇਵੇਂ ਪਾਤਸ਼ਾਹ ਅਕਾਲ ਤਖ਼ਤ ਤੇ ਦੀਵਾਨ ਲਾ ਕੇ ਬੈਠ ਗਏ।
ਖਾਂ ਵਜ਼ੀਰ ਕੋ ਆਨ ਹਕਾਰੇ,
ਵਜ਼ੀਰ ਖਾਂ ਨੂੰ ਸੱਦ ਲਿਆ ਵੀ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਜਾਓ, ਗੁਰੂ ਮਹਾਰਾਜ ਦਾ ਦਰਬਾਰ ਲੱਗ ਗਿਆ ਹੈ।
ਕਹੋ ਜਾਏ ਥਿਤ ਸਭਾ ਮਝਾਰੇ,
ਜੋ ਗੱਲ ਕਹਿਣੀ ਗੁਰੂ ਸਾਹਿਬ ਨੂੰ ਤੁਸੀਂ ਕਹਿ ਸੁਣ ਲਓ।
ਹੁਕਮ ਸੁਨਤ ਨਰ ਤੂਰਨ ਗਇਓ,
ਮਹਾਰਾਜ ਦਾ ਹੁਕਮ ਪਾ ਕੇ ਬੰਦਾ ਵਜ਼ੀਰ ਖਾਂ ਨੂੰ ਸੱਦਣ ਚਲਾ ਗਿਆ ਸਿੱਖ।
ਡੇਰੇ ਜਾਏ ਨਿਹਾਰਤ ਭਇਓ,
ਵਜ਼ੀਰ ਖਾਂ ਦੇ ਡੇਰੇ ਜਾ ਕੇ ਵਜ਼ੀਰ ਖਾਂ ਨੂੰ ਮਿਲਿਆ।
ਸਤਿਗੁਰ ਕਰਿਓ ਯਾਦ ਤੁਜ ਤਾਈ,
ਜਾ ਕੇ ਕਿਹਾ ਕਿ ਖਾਨ ਸਾਹਿਬ, ਤੁਹਾਨੂੰ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਯਾਦ ਕੀਤਾ ਹੈ।
ਗਮਨ ਹੋ ਬੈਠੇ ਸਭਾ ਲਗਾਈ,
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸੱਜ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਦੀਵਾਨ ਲਾ ਕੇ ਬੈਠੇ ਨੇ, ਚੱਲ ਕੇ ਦਰਸ਼ਨ ਕਰੀਏ। ਹਾਂਜੀ,
ਕਰ ਔਰ ਹਰਖ ਪਹਿਰ ਪਠ ਆਛੇ,
ਮਹਾਰਾਜ ਸਾਹਿਬ ਜੀ ਦੀ ਖਬਰ ਪਾ ਕੇ ਵਜ਼ੀਰ ਖਾਂ ਬੜਾ ਖੁਸ਼ ਹੋਇਆ, ਸੋਹਣੇ ਕੱਪੜੇ ਪਾ ਕੇ
ਚੱਲ ਆਇਓ ਤਿਮ ਨਰ ਕੇ ਪਾਛੇ।
ਉਹ ਸਿੱਖ ਦੇ ਪਿੱਛੇ ਪਿੱਛੇ ਆਪਣੇ ਨਾਲ ਦੇ ਬੰਦਿਆਂ ਨੂੰ, ਆਪਣੇ ਜੂਨੀਅਰ ਅਫਸਰਾਂ ਨੂੰ ਲੈ ਕੇ ਵਜ਼ੀਰ ਖਾਨ, ਕਿਉਂਕਿ ਦਿੱਲੀ ਤੋਂ ਇਕੱਲਾ ਨਹੀਂ ਸੀ ਆਇਆ, ਨਾਲ ਬੜੇ ਬੜੇ ਅਫਸਰ ਆਏ ਸੀ, ਪ੍ਰਧਾਨ ਬੰਦੇ ਆਏ ਸੀ, ਮੋਹਰੀ ਮੋਤਬਰ ਬੰਦੇ ਕਿੰਚ ਬੇਗ ਨਾਲ ਆਇਆ ਸੀ, ਹੋਰ ਨੌਕਰ ਚਾਕਰ ਬੜੇ ਤੋਹਫੇ ਲੈ ਕੇ ਆਏ ਸੀ, ਘੋੜੇ ਸ਼ਸਤਰ। ਉਹ ਮਹਾਰਾਜ ਦੇ ਦਰਬਾਰ ਵਿੱਚ ਸਾਰੇ ਬੰਦੇ ਸੱਜ ਧੱਜ ਕੇ ਆਏ ਨੇ।
ਕਿੰਚ ਬੇਗ ਲੀਨੋ ਨਿਜ ਸਾਥ,
ਕਿੰਚ ਬੇਗ ਨੂੰ ਆਪਣੇ ਸੱਜੇ ਹੱਥ ਨਾਲ ਲੈ ਕੇ
ਦਰਸੇ ਜਾਏ ਸਤਿਗੁਰੂ ਨਾਥ।
ਵਜ਼ੀਰ ਖਾਂ ਤੇ ਕਿੰਚ ਬੇਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ।
ਬੰਦੇ ਹੱਥ ਬੰਦਗੀ ਕੀਨ,
ਹੱਥ ਜੋੜ ਕੇ ਬੰਦਗੀ ਕੀਤੀ, ਮੱਥਾ ਟੇਕਿਆ ਤੇ ਮਹਾਰਾਜ ਸਾਹਿਬ ਜੀ ਨੂੰ ਬਾਦਸ਼ਾਹ ਵੱਲੋਂ ਵੀ ਸਲਾਮ ਬੋਲੀ ਹੈ।
ਗੁਰ ਕੇ ਕਹੇ ਗਇਓ ਆਸੀਨ,
ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਤਿਗੁਰੂ ਜੀ ਦੇ ਸਾਹਮਣੇ ਬੈਠ ਗਿਆ।
ਕਿੰਚ ਬੇਗ ਕਰ ਜੋਰ ਉਚਾਰਾ,
ਤੇ ਕਿੰਚ ਬੇਗ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ,
ਹਜ਼ਰਤ ਬਾਂਛਤ ਦਰਸ ਤੁਮਾਰਾ।
ਹੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ਰਤ ਜਾਂ ਪਨਾਹ ਸ਼ਹਿਨਸ਼ਾਹ ਆਲਮਗੀਰ ਜਹਾਂਗੀਰ ਬਾਦਸ਼ਾਹ ਦਿੱਲੀ ਦਾ, ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਨੇ।
ਸ਼੍ਰੀ ਅਰਜਨ ਕੋ ਸਿਮਰਤ ਰਹਿਓ,
ਬਾਦਸ਼ਾਹ ਸਲਾਮਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਮਿਲਣਾ ਚਾਹੁੰਦਾ ਸੀ।
ਕਰ ਕਰ ਪ੍ਰੇਮ ਸੋ ਜਸ ਕਹੋ ਕਹਿਓ,
ਤੁਹਾਨੂੰ ਵੀ ਮਿਲਣਾ ਚਾਹੁੰਦਾ, ਕਿਉਂਕਿ ਤੁਹਾਡਾ ਜਸ ਸੁਣਿਆ, ਤੁਹਾਡੀ ਸੋਭਾ ਸੁਣੀ ਹੈ। ਹਾਂਜੀ,
ਸੁਣੀ ਕੁਟਿਲਤਾ ਚੰਦੂ ਕੇਰੀ,
ਹੁਣ ਕੁਝ ਪਤਾ ਲੱਗਾ ਬਾਦਸ਼ਾਹ ਨੂੰ ਤੇ ਕੁਝ ਅਜੇ ਪੜਦਾ ਹੈ, ਚੰਦੂ ਦੀਆਂ ਕੁਟਲਤਾਈਆਂ ਦਾ ਭੇਦ ਖੁੱਲ ਰਿਹਾ ਹੌਲੇ ਹੌਲੇ, ਜਿਹੜੇ ਪਾਪ ਚੰਦੂ ਨੇ ਕੀਤੇ ਹੈ ਉਹਨਾਂ ਤੋਂ ਪੜਦੇ ਚੁੱਕੇ ਜਾ ਰਹੇ ਨੇ।
ਹਿਰਦੇ ਬਸੂਰਤ ਭਾ ਬਹੁਬੇਰੀ,
ਬਾਦਸ਼ਾਹ ਇਸ ਗੱਲ ਤੇ ਚਿੰਤਤ ਵੀ ਹੈ ਕਿ ਚੰਦੂ ਨੇ ਮੇਰੇ ਕੋਲੋਂ ਬੜਾ ਗੁਨਾਹ ਕਰਾਇਆ ਹੈ।
ਤੁਮ ਤੇ ਸਨ ਹੈ ਬਿਰਤਾਂਤ ਜੋ ਸਾਚਾ,
ਮਹਾਰਾਜ ਤੁਸੀਂ ਦਿੱਲੀ ਜਾਓਗੇ ਤੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਿੱਸਾ ਬਾਦਸ਼ਾਹ ਨੂੰ ਸੁਣਾਓਗੇ, ਸਾਰੀ ਗੱਲ ਕਲੀਅਰ ਹੋ ਜਾਏਗੀ। ਹਾਂਜੀ,
ਸਿਰ ਤੇ ਚਾਹਸ ਫਰਜ਼ ਉਤਾਰਾ,
ਬਾਦਸ਼ਾਹ ਵੀ ਇਹ ਫਰਜ਼ ਆਪਣਾ ਅਦਾ ਕਰਨਾ ਚਾਹੁੰਦਾ, ਇਹ ਜਿਹੜਾ ਉਹਦੇ ਮੱਥੇ 'ਤੇ ਕਲੰਕ ਲੱਗਾ ਹੈ, ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਉਹ ਧੋਣਾ ਚਾਹੁੰਦਾ ਹੈ। ਹਾਂਜੀ,
ਜਾਂ ਤੇ ਉਚਿਤ ਆਪ ਕੋ ਆਛੇ।
ਇਸ ਕਰਕੇ ਗੁਰੂ ਜੀ ਆਪ ਜੀ ਨੂੰ ਯੋਗ ਹੈ ਕਿ ਆਪ ਜੀ ਦਿੱਲੀ ਚੱਲੋ ਇੱਕ ਵਾਰੀ। ਹਾਂਜੀ,
ਦੀਜਹ ਦਰਸ ਸ਼ਾਹ ਬਹੁ ਬਾਛੇ।
ਬਾਦਸ਼ਾਹ ਤੁਹਾਡੇ ਦਰਸ਼ਨੇ ਕਰਨੇ ਚਾਹੁੰਦਾ, ਚੱਲ ਕੇ ਦਰਸ਼ਨ ਬਖਸ਼ੋ।
ਪੁੰਨ ਵਜ਼ੀਰ ਖਾਂ ਬਾਕ ਸੁਣਾਵੈ।
ਜਦੋਂ ਕਿੰਚ ਬੇਗ ਨੇ ਬੇਨਤੀ ਕੀਤੀ ਤੇ ਵਜ਼ੀਰ ਖਾਂ ਨਾਲ ਬੈਠਾ ਬੋਲਿਆ,
ਹਜ਼ਰਤ ਪ੍ਰੇਮ ਸਮੇਤ ਬੁਲਾਵੈ।
ਇਹ ਗੁਰੂ ਜੀ ਬਾਦਸ਼ਾਹ ਸਲਾਮ ਤੁਹਾਨੂੰ ਪ੍ਰੇਮ ਨਾਲ ਹੀ ਬੁਲਾ ਰਿਹਾ। ਆਪ ਜੀ ਦੀ ਵਡਿਆਈ ਸੁਣ ਕੇ, ਆਪ ਜੀ ਦੀ ਸੋਭਾ ਸੁਣ ਕੇ ਆਪ ਜੀ ਨੂੰ ਮਿਲਣਾ ਚਾਹੁੰਦੇ ਨੇ ਜਾਂ ਪਨਾ। ਹਾਂਜੀ,
ਵੱਡੇ ਗੁਰੂ ਨੇ ਕੋ ਸੁਣਿਓ ਬਿਰਤਾਂਤ।
ਵੱਡੇ ਗੁਰੂਆਂ ਦਾ ਸਾਰਾ ਬਿਰਤਾਂਤ ਸੁਣਿਆ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਸੁਣਿਆ ਬਾਦਸ਼ਾਹ ਨੇ। ਹਾਂਜੀ,
ਮੁਖ ਤੇ ਹਾ ਹਾ ਕਹੀ ਪਛਤਾਤ।
ਹੁਣ ਬਾਦਸ਼ਾਹ ਪਛਤਾ ਰਿਹਾ, ਹਾ ਹਾ ਕਰ ਰਿਹਾ ਵੀ ਗਲਤੀ ਹੋ ਗਈ ਸਾਡੇ ਤੋਂ, ਅਸੀਂ ਕਾਹਲੀ ਵਿੱਚ ਕਦਮ ਉਠਾ ਬੈਠੇ। ਹਾਂਜੀ,
ਸ਼੍ਰੀ ਨਾਨਕ ਗਾਦੀ ਵੱਡ ਜਨ ਹੈ।
ਹੁਣ ਉਹਨੂੰ ਸਮਝ ਆਈ ਹੈ ਬਾਦਸ਼ਾਹ ਨੂੰ ਵੀ ਗੁਰੂ ਨਾਨਕ ਸਭ ਤੋਂ ਵੱਡੇ, ਉਹਨਾਂ ਦੀ ਗੱਦੀ ਸਭ ਤੋਂ ਵੱਡੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਰਮਾਤਮਾ ਦਾ, ਵਾਹਿਗੁਰੂ ਦਾ, ਪਰਮੇਸ਼ਰ ਦਾ ਰੂਪ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ, ਉਹਨਾਂ ਉੱਤੇ ਇਹ ਕਹਿਰ ਹੋ ਗਿਆ ਅਤੇ ਬਾਦਸ਼ਾਹ ਨੂੰ ਇਸ ਗੱਲ ਦੀ ਬੜੀ ਨਮੋਸ਼ੀ ਹੋ ਰਹੀ ਹੈ। ਹਾਂਜੀ,
ਸਦਾ ਅਦਾਇਬ ਰਾਖ ਬਖਾਨ ਹੈ।
ਹੁਣ ਜਦੋਂ ਵੀ ਬਾਦਸ਼ਾਹ ਗੱਲ ਕਰਦਾ ਅਦਬ ਨਾਲ ਹੀ ਕਰਦਾ, ਹੁਣ ਉਹ ਪਹਿਲੇ ਵਾਲਾ ਰਵੱਈਆ ਨਹੀਂ ਰਿਹਾ, ਹੁਣ ਉਹਦੇ ਅੰਦਰ ਕੁਛ ਠਰੰਮਾ, ਕੁਝ ਝੁਕਾਅ ਗੁਰੂ ਘਰ ਵੱਲ ਬਣ ਗਿਆ ਹੈ। ਹਾਂਜੀ,
ਕਹਿ ਬਹੁ ਬਾਰ ਦੋਸ਼ ਗਨਚਾਰੀ।
ਕਿਉਂਕਿ ਚੰਦੂ ਨੇ ਚੁਗਲੀਆਂ ਕਰ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਖਿਲਾਫ ਬਾਦਸ਼ਾਹ ਦੇ ਕੰਨ ਬਹੁਤ ਭਰੇ ਸਨ। ਹਾਂਜੀ,
ਚੁਗਲ ਸ਼ਾਹ ਕੀ ਸੁਮਤ ਬਿਗਾਰੀ।
ਕਿਉਂਕਿ ਚੁਗਲਖੋਰ ਬੰਦੇ ਝੂਠੀਆਂ ਊਜਾਂ ਲਾ ਲਾ ਕੇ ਕਈ ਵਾਰੀ ਚੰਗੇ ਬੰਦਿਆਂ ਨੂੰ ਵੀ ਪੁੱਠੇ ਰਾਹ ਪਾ ਦਿੰਦੇ ਨੇ, ਅਤੇ ਇਹ ਚੰਦੂ ਨੇ ਚੁਗਲੀਆਂ ਕਰ ਕਰਕੇ ਬਾਦਸ਼ਾਹ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਸੀ। ਹਾਂਜੀ,
ਸੋ ਕੋ ਕਰਮ ਕੋ ਅਬ ਫਲ ਪਾਵੈ।
ਉਹ ਜਿਹੜਾ ਕੋ ਕਰਮ ਹੋ ਗਿਆ ਚੰਦੂ ਦੇ ਘਰ ਗੁਰੂ ਸਾਹਿਬ ਮਹਾਰਾਜ ਸ਼ਹੀਦ ਹੋ ਗਏ, ਉਹਦਾ ਹੁਣ ਬਾਦਸ਼ਾਹ ਨੂੰ ਅਹਿਸਾਸ ਹੋ ਰਿਹਾ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ, ਉਹਦਾ ਹੁਣ ਫਲ ਭੋਗਣਾ, ਜਿਹੜੇ ਬੰਦੇ ਨੇ ਗੁਨਾਹ ਕੀਤਾ ਉਹਨੂੰ ਜ਼ਰੂਰ ਸਜ਼ਾ ਦਿਵਾਉਣੀ ਹੈ। ਹਾਂਜੀ,
ਦਰੋਹ ਕਾਰਨ ਮੂਡ ਉਠਾਵੈ।
ਅਤੇ ਚੰਦੂ ਅਜੇ ਵੀ ਘੱਟ ਨਹੀਂ ਕਰ ਰਿਹਾ, ਬਿਨਾਂ ਕਾਰਨ ਰੋਜ਼ ਨਵੀਆਂ ਨਵੀਆਂ ਸਾਜ਼ਿਸ਼ਾਂ ਘੜਦਾ ਹੈ, ਆਪ ਜੀ ਦੇ ਖਿਲਾਫ਼ ਬਾਦਸ਼ਾਹ ਦੇ ਕੰਨ ਭਰਦਾ ਹੈ।
ਗੁਰ ਸੰਤਨ ਕੋ ਦਰੋਹੀ ਹੋਏ।
ਹੇ ਮਹਾਰਾਜ, ਚੰਦੂ ਸੰਤਾਂ ਦਾ ਦੋਖੀ ਹੈ, ਗੁਰੂ ਘਰ ਦਾ ਦੋਖੀ ਹੈ। ਹਾਂਜੀ,
ਸਕਹਿ ਬਚਾਏ ਨਾ ਬਿਦ ਲੋ ਕੋਏ।
ਪਰ ਬਾਣੀ 'ਚ ਲਿਖਿਆ ਕਿ ਸੰਤ ਕਾ ਦੋਖੀ ਮਹਾਂ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ। ਤੋ ਇਹੋ ਜਿਹਾ ਜਿਹੜਾ ਸੰਤ ਕਾ ਦੋਖੀ ਹੈ ਉਹਨੂੰ ਪਰਮਾਤਮਾ ਵੀ ਨਹੀਂ ਬਚਾ ਸਕਦਾ, ਉਹਨੂੰ ਵਿਧਾਤਾ ਵੀ ਨਹੀਂ ਬਚਾ ਸਕਦਾ, ਉਹਨੂੰ ਬ੍ਰਹਮਾ ਵੀ ਨਹੀਂ ਬਚਾ ਸਕਦਾ। ਹਾਂਜੀ,
ਅਬ ਕੀ ਚਹਿ ਚੱਲ ਬੇ ਕੀ ਤਿਆਰੀ।
ਹੁਣ ਮਹਾਰਾਜ ਤੁਹਾਨੂੰ ਚੱਲਣਾ ਚਾਹੀਦਾ, ਆਪ ਜੀ ਚੱਲਣ ਦੀ ਤਿਆਰੀ ਕਰੋ।
ਹਮ ਹਰਖਹ ਜਬ ਲੇਹੋ ਰਿਪ ਮਾਰੀ।
ਮਹਾਰਾਜ ਸਾਨੂੰ ਬੜੀ ਖੁਸ਼ੀ ਹੋਵੇਗੀ ਜਦੋਂ ਤੁਸੀਂ ਪਾਪੀ ਚੰਦੂ ਨੂੰ ਮਾਰੋਗੇ, ਉਹਨੂੰ ਕੁੱਤੇ ਦੀ ਮੌਤ ਮਾਰ ਕੇ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਲਓਗੇ। ਹਾਂਜੀ,
ਕਿਰਪਾ ਦ੍ਰਿਸ਼ਟ ਤੇ ਦੇਖ ਗੁਸਾਈ।
ਸਤਿਗੁਰੂ ਜੀ ਆਪ ਕਿਰਪਾ ਕਰੋ, ਦਿੱਲੀ ਚੱਲੋ। ਵਜ਼ੀਰ ਖਾਂ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ,
ਬੋਲਤ ਮੰਦ ਮੰਦ ਮੁਸਕਾਈ।
ਛੇਵੇਂ ਪਾਤਸ਼ਾਹ ਵਜ਼ੀਰ ਖਾਂ ਤੇ ਕਿੰਚ ਬਲ ਵੇਖ ਵੇਖ ਕੇ ਮੁਸਕਰਾ ਕੇ ਬੋਲੇ, ਹਾਂਜੀ,
ਸਤਿਗੁਰ ਘਰ ਕੋ ਤੂੰ ਸਿੱਖ ਅਹੈ।
ਮਹਾਰਾਜ ਕਹਿੰਦੇ, ਵਜ਼ੀਰ ਖਾਂ ਜੀ ਤੁਸੀਂ ਗੁਰੂ ਘਰ ਦੇ ਸਿੱਖ ਹੋ, ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਤੋਂ ਤੁਸੀਂ ਸਿੱਖੀ ਧਾਰਨ ਕੀਤੀ ਹੈ ਤੇ ਗੁਰੂ ਕੀ ਬਾਣੀ ਦੇ ਨਿਤਨੇਮੀ ਹੋ। ਹਾਂਜੀ,
ਅਪਰ ਦੁਸ਼ਟ ਚੰਦੂ ਹਿਤ ਚਾਹੈ।
ਬਾਕੀ ਜਿਹੜੇ ਲੋਕ ਨੇ ਦਿੱਲੀ ਦਰਬਾਰ ਦੇ ਵਿੱਚ ਉਹ ਚੰਦੂ ਦੇ ਪੱਖੀ ਨੇ, ਉਹ ਚੰਦੂ ਦਾ ਭਲਾ ਚਾਹੁੰਦੇ ਨੇ। ਇੱਕ ਤੁਸੀਂ ਦੋਵੇਂ, ਵਜ਼ੀਰ ਖਾਂ ਅਤੇ ਕਿੰਚ ਬੇਗ, ਇਹ ਗੁਰੂ ਘਰ ਦੇ ਹਿਤੈਸ਼ੀ ਹੋ, ਬਾਕੀ ਸਾਰਿਆਂ ਦਾ ਸਾਨੂੰ ਪਤਾ ਹੀ ਹੈ। ਹਾਂਜੀ,
ਗਨ ਤੁਰਕਨ ਬਨ ਬੰਸ ਬਿਸਾਲੂ।
ਮਹਾਰਾਜ ਕਹਿੰਦੇ ਜਿਹੜਾ ਤੁਰਕਾਂ ਦਾ ਬੰਸ ਹੈ ਨਾ ਤੁਹਾਨੂੰ ਛੱਡ ਕੇ, ਕਿਉਂਕਿ ਸਾਧ ਸੰਗਤ ਜੀ ਕੋਈ ਕੌਮ ਮਾੜੀ ਨਹੀਂ ਹੁੰਦੀ, ਕੋਈ ਧਰਮ ਵਾੜਾ ਨਹੀਂ ਹੁੰਦਾ, ਕੋਈ ਜਾਤੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਮੁਸਲਮਾਨ, ਸਾਰੇ ਹਿੰਦੂ, ਸਾਰੇ ਸਿੱਖ, ਸਾਰੇ ਈਸਾਈ ਚੰਗੇ ਨਹੀਂ, ਸਾਰੇ ਮਾੜੇ ਨਹੀਂ। ਮਹਾਰਾਜ ਕਹਿੰਦੇ ਤੁਹਾਡੇ ਵਰਗੇ ਨੇਕ ਬੰਦਿਆਂ ਨੂੰ ਛੱਡ ਕੇ ਜਿਹੜਾ ਦਿੱਲੀ ਦਰਬਾਰ ਦਾ ਇਸ ਵੇਲੇ ਵਰਤਾਰਾ ਹੈ ਉਹ ਬੜਾ ਭ੍ਰਿਸ਼ਟਿਆ ਹੋਇਆ ਹੈ। ਹਾਂਜੀ,
ਦੋ ਸਮ ਸਫਲਿਓ ਕੋਈ ਰਸਾਲੂ,
ਤੁਹਾਡੇ ਵਰਗਾ ਕੋਈ ਕੋਈ ਹੈ ਜਿਹਨੂੰ ਰੱਬ ਦੀ, ਖੁਦਾ ਦੀ, ਪਰਮੇਸ਼ਰ ਦੀ ਮਿਹਰ ਹੈ, ਰੱਬ ਤੋਂ ਡਰਦੇ ਨੇ, ਨੇਕੀ ਦੇ ਰਾਹ 'ਤੇ ਚੱਲਦੇ ਨੇ, ਉਹ ਬੰਦੇ ਵੀ ਹੁੰਦੇ ਨੇ, ਹਰ ਇੱਕ ਕੌਮ 'ਚ ਹੁੰਦੇ ਨੇ, ਹਰ ਸਮੇਂ 'ਚ ਹੁੰਦੇ ਨੇ, ਪਰਮਾਤਮਾ ਨੇ ਸਭ ਤਰ੍ਹਾਂ ਦੇ ਪੈਦਾ ਕੀਤੇ ਨੇ। ਤੁਸੀਂ ਭਾਈ ਦੋ ਚੰਗੇ ਹਰੇ ਬੂਟੇ ਹੋ, ਬਾਕੀਆਂ ਦਾ ਮਾੜਾ ਹੀ ਹਾਲ ਹੈ। ਹਾਂਜੀ,
ਔਰ ਸ਼ਰਧਾ ਪਿਖ ਪ੍ਰੇਮ ਵਡੇਰਾ,
ਤੁਹਾਡੀ ਸ਼ਰਧਾ, ਤੁਹਾਡਾ ਪ੍ਰੇਮ ਵੇਖ ਕੇ
ਮਾਨ ਸਹਿਤ ਮਾਨਿਓ ਬਚ ਤੇਰਾ,
ਅਸੀਂ ਤੇਰਾ ਬਚਨ ਮੰਨਦੇ ਹਾਂ ਵਜ਼ੀਰ ਖਾਂ, ਤੇਰੀ ਗੱਲ ਨੂੰ ਅਸੀਂ ਮੋੜਦੇ ਨਹੀਂ, ਤੁਹਾਡਾ ਬਚਨ ਮੰਨ ਕੇ ਅਸੀਂ ਦਿੱਲੀ ਚੱਲਾਂਗੇ ਤੁਹਾਡੇ ਨਾਲ।
ਦਿੱਲੀ ਕੋ ਕਰ ਹੈ ਪ੍ਰਸਥਾਨ,
ਅਸੀਂ ਦਿੱਲੀ ਪ੍ਰਸਥਾਨ ਕਰਾਂਗੇ, ਸਾਡੇ ਮਹਾਂਪੁਰਸ਼ਾਂ ਨੇ, ਬਾਬਾ ਬੁੱਢਾ ਜੀ ਨੇ ਵੀ ਸਾਨੂੰ ਇਹ ਹੁਕਮ ਲਾਇਆ, ਅਤੇ ਸਾਰੀ ਸੰਗਤ ਦਾ ਫੈਸਲਾ, ਮਾਤਾ ਜੀ ਦਾ ਵੀ ਫੈਸਲਾ ਕਿ ਵਜ਼ੀਰ ਖਾਂ ਨੂੰ ਨਿਰਾਸ਼ਾ ਨਹੀਂ ਮੋੜਨਾ, ਤੇਰੇ ਪ੍ਰੇਮ ਦੇ ਬੱਧੇ ਅਸੀਂ ਤੇਰੇ ਨਾਲ ਚੱਲਾਂਗੇ। ਹਾਂਜੀ,
ਵਿਫਲ ਨਾ ਤੋਰ ਆਗ ਮਨ ਠਾਨਾ,
ਤੇਰਾ ਆਉਣਾ ਨਿਸਫਲ ਨਹੀਂ ਜਾਏਗਾ, ਜੇ ਤੂੰ ਸਾਨੂੰ ਬੁਲਾਉਣ ਆਇਆ ਅਸੀਂ ਤੇਰੀ ਲਾਜ ਰੱਖਾਂਗੇ, ਤੇਰੇ ਨਾਲ ਦਿੱਲੀ ਜਾਵਾਂਗੇ। ਹਾਂਜੀ,
ਸੁਣਤ ਬੰਦਗੀ ਕਰ ਹਰ ਖਾਇਓ,
ਇਹ ਸੁਣ ਕੇ ਨਾ ਵਜ਼ੀਰ ਖਾਂ ਖੁਸ਼ ਹੋ ਗਿਆ, ਉਹਨੇ ਫਿਰ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸ਼ੁਕਰ ਕੀਤਾ ਮਹਾਰਾਜ ਦਾ। ਹਾਂਜੀ,
ਸਤਿਗੁਰ ਧਨ ਮੋਹੇ ਅਪਣਾਇਓ,
ਸਤਿਗੁਰੂ ਜੀ ਆਪ ਧਨ ਹੋ, ਧਨ ਭਾਗ ਮੇਰੇ ਵੀ ਜੇ ਮੈਨੂੰ ਆਪ ਜੀ ਨੇ ਇੰਨਾ ਮਾਣ ਦਿੱਤਾ ਹੈ, ਮੇਰੀ ਗਰੀਬ ਦੀ ਅਰਦਾਸ ਮੰਨ ਕੇ ਸੱਚੇ ਪਾਤਸ਼ਾਹ ਤੁਸੀਂ ਦਿੱਲੀ ਜਾਣ ਨੂੰ ਤਿਆਰ ਹੋ ਪਏ ਹੋ।
ਰੋਗ ਜਲੋਧਰ ਉਧਰ ਬਿਸਾਲਾ,
ਮੈਨੂੰ ਬੜੀ ਭਿਆਨਕ ਬਿਮਾਰੀ ਸੀ ਜਲੋਧਰ ਦੀ। ਗੁਰੂ ਜੀ, ਤੁਹਾਡੇ ਪਿਤਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਮੈਂ ਆਇਆ ਸੀ, ਅਤੇ ਆਹ ਬੈਠੇ ਨੇ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਨੇ ਮੇਰਾ ਰੋਗ ਕੱਟਿਆ ਸੀ। ਹਾਂਜੀ,
ਪੀੜਾ ਦੇਤ ਮਹਾਂ ਸਭ ਕਾਲਾ,
ਮੈਨੂੰ ਡਾਕਟਰਾਂ, ਵੈਦਾਂ, ਹਕੀਮਾਂ ਨੇ ਜਵਾਬ ਦੇ ਦਿੱਤਾ ਸੀ, ਹਰ ਵੇਲੇ ਮੈਂ ਪੀੜ ਨਾਲ ਹਾਏ ਹਾਏ ਕਰਦਾ ਸੀ, ਪੇਟ ਦੇ ਵਿੱਚ ਪਾਣੀ ਭਰ ਗਿਆ ਅਤੇ ਉਹਦਾ ਕੋਈ ਇਲਾਜ ਨਹੀਂ ਸੀ ਰਹਿ ਗਿਆ। ਹਾਂਜੀ,
ਭਰੇ ਉਹ ਸਦਨ ਬਿਲ ਲਾਭਤ ਰਹਾ,
ਮੈਂ ਲਾਹੌਰ ਆਪਣੇ ਘਰ ਮੰਜੇ 'ਤੇ ਪਿਆ, ਹਾਏ ਹਾਏ ਕਰਦਾ, ਬਿਰਲਾਪ ਕਰਦਾ ਰਹਿੰਦਾ ਸੀ।
ਹੋਤ ਬਿਖਾਦ ਸਕਲ ਹੀ ਸਹਾ,
ਜਿਹੜੀ ਮੈਨੂੰ ਪੀੜਾ ਹੋ ਰਹੀ ਸੀ ਉਹ ਮੈਂ ਹੀ ਜਾਣਦਾ ਸੀ, ਸਹਿ ਰਿਹਾ ਸੀ ਉਸ ਦਰਦ ਨੂੰ, ਉਸ ਦੁੱਖ ਨੂੰ, ਪਰ ਮੇਰੇ ਉਸ ਦੁੱਖ ਦਾ ਕੋਈ ਦਾਰੂ ਨਹੀਂ ਸੀ। ਹਾਂਜੀ,
ਨਿਕਟ ਗਰੀ ਮਹਿ ਸਿੱਖ ਇੱਕ ਜਾਵਤ,
ਇੱਕ ਸਿੱਖ ਬਾਣੀ ਪੜ੍ਹਨ ਵਾਲਾ ਗਲੀ 'ਚੋਂ ਲੰਘਦਾ ਸੀ। ਹਾਂਜੀ,
ਪਾਠ ਸੁਖਮਨੀ ਮੁਖ ਅਲਾਵਤ,
ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ। ਹਾਂਜੀ,
ਜਬ ਮਮ ਕਾਨ ਭਰੀ ਧੁਨ ਆਨ,
ਗੁਰੂ ਕੀ ਬਾਣੀ ਜਦੋਂ ਮੇਰੇ ਕੰਨਾਂ 'ਚ ਪਈ,
ਪੀੜਾ ਭਈ ਉਧਰ ਹੀ ਕਾਨ,
ਤੇ ਮੇਰੇ ਪੇਟ ਦੀ ਪੀੜਾ ਉੱਡ ਗਈ ਤੇ ਬਾਣੀ ਨੇ ਮੈਨੂੰ ਸੁੱਖ ਦਿੱਤਾ। ਹਾਂਜੀ,
ਸਿੱਖ ਇਸ਼ਨਾਨ ਹਿਤ ਗਇਓ ਅਗਾਰੀ,
ਉਹ ਸਿੱਖ ਤੇ ਅੱਗੇ ਚਲਾ ਗਿਆ ਇਸ਼ਨਾਨ ਕਰਨ ਲਈ,
ਹੋਣ ਲੱਗੀ ਬਾਧਾ ਪੁਨ ਭਾਰੀ,
ਉਹ ਪੀੜ ਮੈਨੂੰ ਫਿਰ ਹੋਣ ਲੱਗ ਪਈ।
ਕਿਤਕ ਬੇਰ ਮਹਿ ਸਿੱਖ ਪੁਨ ਆਇਓ,
ਸਿੱਖ ਫਿਰ ਉਸੇ ਗਲੀ ਚੋਂ ਲੰਘਿਆ, ਫਿਰ ਦੁਬਾਰਾ
ਪਾਠ ਸੁਖਮਨੀ ਮੈਂ ਸੁਣ ਪਾਇਆ,
ਫਿਰ ਮੇਰੇ ਕੰਨਾਂ 'ਚ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਪਈਆਂ,
ਬਹਰ ਭਇਓ ਸੁਖ ਹਿਰਦੇ ਬਚੇਰਾ,
ਫਿਰ ਮੈਨੂੰ ਸੁੱਖ ਮਿਲਿਆ,
ਇਸ ਤੇ ਮਿਟਤ ਕਸ਼ਟ ਮਮ ਪਹਾਰਾ,
ਮੈਨੂੰ ਅਹਿਸਾਸ ਹੋਇਆ ਵੀ ਇਹ ਜੋ ਸਿੱਖ ਬਾਣੀ ਪੜ੍ਹਦਾ ਇਹਦੇ ਨਾਲ ਮੇਰਾ ਰੋਗ ਕੱਟਦਾ। ਹਾਂਜੀ,
ਇਤਨੇ ਮਹਿ ਸਿੱਖ ਜਬ ਚੱਲ ਗਇਓ,
ਇਹਨਾਂ ਨੂੰ ਸਿੱਖ ਫਿਰ ਦੂਰ ਚਲਾ ਗਿਆ,
ਤੁਨ ਕੋ ਸੁਨਤ ਨਾ ਮੈਂ ਪੁਨ ਭਇਓ,
ਫਿਰ ਬਾਣੀ ਦੀ ਆਵਾਜ਼ ਹਟ ਗਈ ਕੰਨਾਂ 'ਚ ਪੈਣੀ,
ਬਾਧਾ ਅਦਕ ਬਧੀ ਤਬ ਮੇਰੇ,
ਫਿਰ ਪੀੜ ਮੈਨੂੰ ਹੋਣ ਲੱਗ ਪਈ,
ਜਾਨੀ ਮਹਿਮਾ ਮਨ ਤਿਸ ਬੇਰੇ,
ਮੈਂ ਜਾਣ ਗਿਆ ਵੀ ਉਹ ਬਾਣੀ ਵਿੱਚ ਸ਼ਕਤੀ ਆ ਜਿਹੜੀ ਸੁਣਦਾ ਅਤੇ ਮੈਨੂੰ ਸੁੱਖ ਮਿਲਦਾ, ਅਤੇ ਜਦੋਂ ਬਾਣੀ ਹਟ ਜਾਂਦੀ ਕੰਨਾਂ 'ਚ ਪੈਣੀ ਤਾਂ ਮੈਨੂੰ ਤਕਲੀਫ ਸ਼ੁਰੂ ਹੋ ਜਾਂਦੀ ਹੈ।
ਪਾਠ ਕਰ ਨਰਕੋ ਸੋ ਬੁਲਵਾਇਓ,
ਇੱਕ ਦਿਨ ਫਿਰ ਮੈਂ ਬੰਦਾ ਨੌਕਰ ਭੇਜਿਆ, ਸਿੱਖ ਨੂੰ ਬੁਲਾ ਲਿਆ ਆਪਣੇ ਕੋਲ,
ਜਬ ਗੁਰ ਸਿਖਟ ਨਿਕਟ ਚੱਲ ਆਇਆ,
ਜਦੋਂ ਬਾਣੀ ਪੜ੍ਹਨ ਵਾਲਾ ਸਿੱਖ ਮੇਰੇ ਕੋਲ ਆਇਆ,
ਸਰਬ ਬ੍ਰਤਾਂਤ ਬੂਝ ਕਰ ਰਾਖਾ,
ਮੈਂ ਉਹਨੂੰ ਸਾਰੀ ਗੱਲਬਾਤ ਪੁੱਛੀ,
ਪਾਠ ਸੁਖਮਨੀ ਬਿਥਿਤ ਹੋਇਆ ਭਾਖਾ,
ਉਹਨੂੰ ਆਖਿਆ ਮੇਰੇ ਕੋਲ ਬਹਿ ਕੇ ਸੁਖਮਨੀ ਦਾ ਪਾਠ ਕਰ,
ਚਬ ਲਾ ਸੁਣਿਓ ਨਾ ਪੀਰਾ ਭਈ।
ਜਿੰਨਾ ਚਿਰ ਪਾਠ ਹੁੰਦਾ ਰਿਹਾ ਮੈਨੂੰ ਤਕਲੀਫ ਨਹੀਂ ਹੋਈ।
ਹਟੇ ਪਾਠ ਪੁਨ ਤੈ ਸੇ ਥਈ।
ਜਦੋਂ ਪਾਠ ਕਰਨੋਂ ਹਟ ਗਿਆ ਸਿੱਖ ਫਿਰ ਪੀੜ ਹੋਣੀ ਸ਼ੁਰੂ ਹੋ ਗਈ।
ਤਬ ਮੈਂ ਸਿੱਖ ਅਪਰ ਢਿੱਗ ਰੱਖੇ।
ਫਿਰ ਮੈਂ ਹੋਰ ਸਿੱਖ ਰੱਖ ਲਏ ਆਪਣੇ ਕੋਲ।
ਨਿਸ ਦਿਨ ਪਾਠ ਸੁਖਮਨੀ
ਭਾਖੇ। ਉਹ ਵਾਰੀ ਵਾਰੀ ਸੁਖਮਨੀ ਦਾ ਪਾਠ ਕਰੀ ਜਾਂਦੇ ਦੋ ਦੋ ਘੰਟੇ।
ਮਾਨਿਓ ਗੁਰ ਹਿਤ ਕਰਨ ਕਰਾਹੋ।
ਮੈਂ ਅਰਦਾਸ ਕੀਤੀ ਮੈਂ ਗੁਰੂ ਦੀ ਦੇਖ ਦਿਆਂਗਾ ਕਿਹੜਾ ਪ੍ਰਸ਼ਾਦ ਦਾ ਮੰਨਤ ਮੰਨ ਲਈ।
ਸੁਨਤ ਸੁਨਤ ਪਾ ਸਭ ਰੁਜਦਾ।
ਹੌਲੇ ਹੌਲੇ ਮੇਰੇ 'ਤੇ ਕਿਰਪਾ ਹੋਈ ਮੈਨੂੰ ਆਰਾਮ ਆਇਆ। ਬਾਬਾ ਬੁੱਢਾ ਜੀ ਨੇ ਮੇਰਾ ਰੋਗ ਕੱਟ ਦਿੱਤਾ। ਇਸ ਤਰ੍ਹਾਂ ਵਜ਼ੀਰ ਖਾਂ ਨੇ ਆਪਣੀ ਸਾਰੀ ਸਾਖੀ ਗੁਰੂ ਸਾਹਿਬ ਜੀ ਨੂੰ ਸੁਣਾਈ। ਕਾਲ ਤਖਤ ਅਤੇ ਦੀਵਾਨ ਦੇ ਵਿੱਚ ਸੰਗਤਾਂ ਨੇ ਵੀ ਸੁਣੀ। ਮਹਾਰਾਜ ਤਾਂ ਜਾਣੀਦਾ ਹੀ ਸੀ ਸਾਰੀ ਗੱਲ, ਸੰਗਤ ਵੀ ਜਾਣਦੀ ਸੀ ਵੀ ਇਹ ਕਿਵੇਂ ਠੀਕ ਹੋਇਆ ਸੀ। ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਸੀ। ਹਾਂਜੀ,
ਕਿਤਕ ਦਇਓਸ ਮਹਿ ਪਾਇਓ ਆਰਾਮ।
ਕਹਿੰਦਾ ਮੈਂ ਕੁਝ ਦਿਨਾਂ 'ਚ ਰਾਜ਼ੀ ਹੋ ਗਿਆ, ਠੀਕ ਹੋ ਗਿਆ, ਮੇਰਾ ਰੋਗ ਬਿਲਕੁਲ ਖਤਮ ਹੋ ਗਿਆ। ਹੁਣ ਮੈਨੂੰ ਜਲੋਧਰ ਦੀ ਬਿਮਾਰੀ ਮੁੜ ਕੇ ਨਹੀਂ ਹੋਈ।
ਘਰ ਇਸ਼ਨਾਨ ਰੁੱਝ ਗਏ ਤਮਾਮ।
ਅੰਮ੍ਰਿਤਸਰ ਆ ਕੇ ਮੈਂ ਇਸ਼ਨਾਨ ਕੀਤਾ, ਬਾਬਾ ਬੁੱਢਾ ਜੀ ਦੀ ਕਿਰਪਾ ਹੋਈ, ਮੇਰੇ ਰੋਗ ਸਾਰੇ ਕੱਟੇ ਗਏ।
ਵੱਡੇ ਗੁਰਨ ਢਿੱਗ ਮੈਂ ਤਬ ਆਇਓ।
ਮੈਂ ਵੱਡੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਰਿਹਾ, ਫਿਰ ਉਹਨਾਂ ਦੀ ਸੰਗਤ ਕੀਤੀ।
ਸਕਲ ਬਿਨੈ ਭਨ ਸੀਸ ਨਿਵਾਇਓ।
ਉਹਨਾਂ ਨੂੰ ਮੱਥੇ ਟੇਕਦਾ ਸੀ, ਨਮਸਕਾਰਾਂ ਕਰਦਾ, ਬੇਨਤੀ ਕੀਤੀ ਉਹਨਾਂ ਦੇ ਚਰਨਾਂ ਵਿੱਚ।
ਔਰ ਸ਼ਰਧਾ ਲਖ ਕਹਿ ਸਿੱਖ ਕੀਨੋ।
ਉਹਨਾਂ ਨੇ ਮੈਨੂੰ ਆਪਣਾ ਸਿੱਖ ਬਣਾ ਲਿਆ।
ਲਿਓ ਅਲੰਬ ਭਇਓ ਰੁਜਹੀਨੋ।
ਉਹਨਾਂ ਨੇ ਮੈਨੂੰ ਗੁਰਮੰਤਰ ਦੇ ਕੇ ਅੰਮ੍ਰਿਤ ਛਕਾ ਕੇ, ਪਹਿਲੇ ਜ਼ਮਾਨੇ 'ਚ ਅੰਮ੍ਰਿਤ ਜਿਹੜਾ ਸੀ ਚਰਨ ਪੌਲ ਨਾਲ ਛਕਾਉਂਦੇ ਸੀ। ਮਹਾਰਾਜ ਚਰਨ ਧੋ ਕੇ ਸਿੱਖ ਨੂੰ ਪਿਆਉਂਦੇ ਸੀ, ਨਾਲ ਗੁਰਮੰਤਰ ਦਿੰਦੇ ਸੀ। ਸਿੱਖ ਉਸ ਗੁਰਮੰਤਰ ਨੂੰ ਜਪ ਕੇ ਹੀ ਪਰਮ ਪਦਵੀ 'ਤੇ ਪਹੁੰਚ ਜਾਂਦੇ ਸੀ। ਸੋ ਮਹਾਰਾਜ ਨੇ ਮੈਨੂੰ ਨਾਮ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਮੈਂ ਸਰਸਾਰ ਹੋ ਗਿਆ। ਹਾਂਜੀ,
ਇਮ ਮੋਕਹ ਗੁਰ ਭੇ ਸੁਖਦਾਈ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮੈਨੂੰ ਸੁੱਖ ਦਿੱਤਾ ਹੈ।
ਰੋਗ ਸੋਗ ਤੇ ਲੀਨ ਬਚਾਈ।
ਮੇਰੀ ਬਿਮਾਰੀ ਰੋਗ ਸੋਗ ਸਭ ਕੱਟੇ ਨੇ। ਹਾਂਜੀ,
ਤਬ ਕੋ ਮੈਂ ਸਿੱਖ ਰਾਵਰ ਘਰ ਕੋ।
ਹੇ ਗੁਰੂ ਜੀ, ਮੈਂ ਉਦੋਂ ਦਾ ਸਿੱਖ ਬਣਿਆ ਤੁਹਾਡੇ ਘਰ ਦਾ। ਹਾਂਜੀ,
ਅਪਰਨ ਪ੍ਰਿਯਤਮ ਤੇ ਮਮ ਉਰ ਕੋ।
ਤੁਹਾਡੇ ਤੋਂ ਵੱਧ ਕੇ ਪਿਆਰੀ ਚੀਜ਼ ਮੈਨੂੰ ਦੁਨੀਆਂ 'ਤੇ ਕੋਈ ਨਹੀਂ ਹੈ। ਸਭ ਤੋਂ ਮੇਰੇ ਪਿਆਰੇ ਸਤਿਗੁਰੂ ਹੀ ਹਨ। ਹਾਂਜੀ,
ਮੁਝ ਤੇ ਸੇਵਾ ਬਣੀ ਨਾ ਕੋਈ।
ਮਹਾਰਾਜ, ਮੇਰੇ ਤੋਂ ਕੋਈ ਸੇਵਾ ਨਹੀਂ ਹੋ ਸਕੀ ਆਪ ਜੀ ਦੀ।
ਕ੍ਰਿਤ ਅਚਾਨਕ ਲਵ ਪੁਰ ਹੋਈ।
ਅਚਾਨਕ ਭਾਣਾ ਵਰਤ ਗਿਆ, ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ, ਉਦੋਂ ਮੈਂ ਕੁਛ ਕਰ ਨਹੀਂ ਸਕਿਆ।
ਸ਼ਾਹ ਸੰਗ ਚੜ ਕਰ ਚੱਲ ਗਏ।
ਬਾਦਸ਼ਾਹ ਦੇ ਨਾਲ ਚਲੇ ਗਏ, ਬਾਦਸ਼ਾਹ ਲੈ ਗਿਆ ਕਸ਼ਮੀਰ ਨੂੰ।
ਕਿਸ ਤੇ ਸੁਧ ਨਾ ਸੁਣ ਤੇ ਭਏ।
ਕਿਤੋਂ ਖਬਰ ਵੀ ਨਹੀਂ ਮਿਲੀ ਕਿ ਪਿੱਛੇ ਕੀ ਭਾਣਾ ਵਰਤ ਗਿਆ।
ਜਿਮ ਰਾਵਰ ਕੇ ਪਿਤਾ ਮਹਾਨ।
ਜਿਵੇਂ ਆਪ ਜੀ ਦੇ ਪਿਤਾ ਜੀ ਮਹਾਨ ਸਨ।
ਗਨ ਤੁਰਕਨ ਮਹਿ ਮੁਝ ਸੁਖਦਾਨ।
ਉਹਨਾਂ ਨੇ ਮੈਨੂੰ ਆਪਣਾ ਸਿੱਖ ਬਣਾ ਲਿਆ ਸੀ।
ਤਿਮ ਅਬ ਕਿਰਪਾ ਆਪ ਕਰ ਦੀਨੀ।
ਆਪ ਨੇ ਵੀ ਮੇਰੇ ਤੇ ਕਿਰਪਾ ਕੀਤੀ ਹੈ।
ਸਫਲੀ ਮੋਹਿ ਬਸੀ ਠੀਕੀਨੀ।
ਮੇਰੀ ਇਹ ਜਿਹੜੀ ਵਿਚੋਲਗੀ ਹੈ ਤੁਸੀਂ ਸਫਲ ਕਰ ਦਿੱਤੀ ਸਤਿਗੁਰੂ ਜੀ।
ਜਨ ਪ੍ਰੇਮੀ ਕੇ ਆਪ ਅਧੀਨ।
ਆਪਣੇ ਪ੍ਰੇਮੀ ਜਨਾਂ ਦੇ ਅਧੀਨ ਹੋ ਆਪ ਜੀ।
ਕਰੁਣਾ ਕਰੋ ਜਾਨ ਕਰ ਦੀਨ।
ਨਿਵਾਣੇ ਸਿੱਖ ਜਾਣ ਕੇ ਮਿਹਰਾਂ ਕਰਦੇ ਹੋ।
ਬਿਰਧ ਗਰੀਬ ਨਿਵਾਜ ਤੁਮਾਰਾ।
ਤੁਹਾਡਾ ਬਿਰਧ ਹੈ, ਗਰੀਬ ਨਿਵਾਜ ਹੋ ਤੁਸੀਂ।
ਗਮਨ ਮਤੋ ਕਿਆ ਸੋ ਸੰਭਾਰਾ।
ਆਪ ਜੀ ਮਹਾਰਾਜ ਨੇ ਜੋ ਦਿੱਲੀ ਜਾਣ ਦਾ ਮਤਾ ਕੀਤਾ ਹੈ ਬਹੁਤ ਚੰਗਾ ਕੀਤਾ ਹੈ।
ਤਬ ਸਤਿਗੁਰ ਕਰ ਖੁਸ਼ੀ ਵਿਸਾਲੀ।
ਬਾਬਾ ਭਾਈ ਵਜ਼ੀਰ ਖਾਂ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ, ਬਖਸ਼ਿਸ਼ ਕੀਤੀ ਹੈ।
ਕਹਿਓ ਪਹਾਨ ਮਹੂਰਤ ਕਾਲੀ।
ਕਹਿਣ ਲੱਗੇ ਕੱਲ ਦਾ ਸਮਾਂ ਠੀਕ ਹੈ, ਅਸੀਂ ਚੱਲਾਂਗੇ।
ਜੁਗ ਕੋਸਨ ਪਰ ਹੋਇਆ ਹੈ ਡੇਰਾ।
ਤੇ ਕੱਲ ਪਹਿਲਾ ਡੇਰਾ ਸ੍ਰੀ ਅੰਮ੍ਰਿਤਸਰ ਤੋਂ ਦੋ ਕੋ ਚੱਲ ਕੇ ਕਰਾਂਗੇ।
ਪੁਨ ਬਹੁ ਗਮਨ ਹੈ ਅਗਲ ਸਵੇਰਾ।
ਫਿਰ ਅੱਗੇ ਨੂੰ ਚੱਲਾਂਗੇ।
ਸੁਬਟ ਆਦ ਮਾਨਵ ਜੇ ਸਾਰੇ।
ਨਾਲ ਜੋਧੇ ਸਿੱਖ ਸੂਰਮੇ ਲੈ ਕੇ ਜਾਵਾਂਗੇ।
ਤਿਆਰੀ ਕਰਨੀ ਗੁਰੂ ਉਚਾਰੇ।
ਤਿਆਰੀ ਦਾ ਹੁਕਮ ਦਿੱਤਾ ਵੀ ਸਾਰੀ ਫੌਜ ਤਿਆਰ ਹੋਵੋ, ਕੱਲ ਦਿੱਲੀ ਨੂੰ ਚੱਲਾਂਗੇ।
ਸੁਣ ਸਭਨ ਕਹਿ ਪਾ ਉਤਸ਼ਾਹ ਹੋ।
ਸਾਰਿਆਂ ਨੂੰ ਬੜਾ ਉਤਸ਼ਾਹ ਹੋਇਆ ਦਿੱਲੀ ਜਾਣ ਦਾ।
ਸ਼ਸਤਰ ਬਸਤਰ ਸਜਰ ਦੇ ਉਮਾ।
ਸਾਰੇ ਸ਼ਸਤਰ ਬਸਤਰ ਘੋੜੇ ਲੈ ਕੇ ਤਿਆਰ ਹੋ ਗਏ।
ਦੋਹਰਾ
ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਤਿਆਰੀ ਕੀਤੀ ਹੈ। ਅਗਲੀ ਕਥਾ ਕਿਵੇਂ ਮਹਾਰਾਜ ਦਿੱਲੀ ਨੂੰ ਜਾਣਗੇ। ਛੇਵੇਂ ਪਾਤਸ਼ਾਹ ਜੀ ਰਸਤੇ ਵਿੱਚ ਕਈ ਸ਼ਹਿਰਾਂ ਪਿੰਡਾਂ ਨਗਰਾਂ ਨੂੰ ਤਾਰਦੇ ਹੋਏ, ਰਾਜ ਸੱਚੇ ਪਾਤਸ਼ਾਹ ਜੀ ਦੇ ਕਈ ਅਸਥਾਨ ਰਸਤੇ 'ਚ ਬਣੇ ਹੋਏ ਨੇ। ਛੇਵੇਂ ਪਾਤਸ਼ਾਹ ਦਿੱਲੀ ਤੋਂ ਅੰਮ੍ਰਿਤਸਰ ਤੋਂ ਦਿੱਲੀ ਜਾਂਦਿਆਂ ਅਤੇ ਉਹਨਾਂ ਸਥਾਨਾਂ 'ਤੇ ਗੁਰੂ ਸਾਹਿਬ ਠਹਿਰੇ, ਫਿਰ ਦਿੱਲੀ ਪਹੁੰਚੇ, ਉੱਥੋਂ ਗਵਾਲੀਅਰ ਗਏ। ਉਹ ਸਾਰੀ ਕਥਾ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ, ਮੋਏ ਮਾਇਆ ਧਾਰ, ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।